तेरा सरमद की सुंदर कथा श्रोता सुनो रसाल आत्म को बख्यात पा ज्ञानी संत विशाल
वाहेगुरु जी का खालसा
वाहेगुरु जी की फतेह।
धन धन गुरुदेव जिस संग हर जपे गुरु कृपाल जब पए ता अवगुण सब छपे करण कारण कृपा निदान पतत पावन भगत वछल अनास नाथ जगत गुरु श्री गुरु ग्रंथ साहिब जी महाराज जी दे पवित्र पावन चरण कमलां च तिलक जंजू दे राखे धन धन श्री गुरु तेग बहादुर साहिब जी महाराज जी दे पवित्र इतिहासक स्थान ते जुड़ बैठी संध्या वेले दे दवाना च हाजरियां भर रही सतगुरां दे परम प्यार च परोती होई गुरु रंग च रंगी होई गुरु का खास रूप गुरु खालसा साध संगत वड्डे भाग हन के नेता प्रति गुरु चरणा च हाजर होके सतगुरु श्री गुरु हर राय साहब जी का इतिहास सरवण कर रहे दारश को तकिए विचों पकड़िया गया है। औरंगजेब ने दारश को नू मारन वास्ते इहदे देश विच उस समय दे जिहड़े दरवेश मुलाने ते काजी सन उन्हां नू चिट्ठियां लिख के भेजियां ने कि तुसी फतवा जारी करो क्योंकि दारा शिको ने शरा तो बाहर चलना किया है शरा दी फाही आ शरा दे नियमां तो शरा दे जिहड़े कानून ने उन्हां तो बाहर चले इहदी सजा सिर्फ मौत ही होनी चाहीदी। औरंगजेब की गल मनन वाले जेडे काजी मुलाने के अधीन चलन वाले से उन्होंने औरंगे की हामी विच हामी भर दिती पर जेडे सच सुच ते चलन वाले महापुरख सी शरमद वर्गे उन्होंने जवाब दिता कि औरंगजेब दारश को साधु बिरती वाला उन्हू मारना गुनाह है वो तो किसी का नुकसान नहीं करता ना ही किसी का बुरा सोचता है ओदा कतल करेगा तेनू बड़ा बड़ा गुनाह लगेगा बड़ा बड़ा पाप लगेगा। जदों ओदे हमायतियां दे एदां दे पत्र आए 300 तो भी वध चिट्ठियां 372 चिट्ठियां आईयां ते जेड़े महापुरखां साधुआं ने दारा शिको दे पक्ष दी गल कीती सी औरंगे ने उन्हां महापुरखां साधुआं नूं दारा शिको दा पक्षी जाण के पकड़ के कतल कर दिता है। बहुते महापुरख कतल कर दिते कईयां नूं पकड़ना चाहुंदा है। इसे दिल्ली नगर दे विच इक शरमद नाम दा फकीर है जिहड़ा कदे कदे मौज विच आ के बोलदा है ते कहिंदा मैं दारा शिको नूं सल्तनत दा राज दित्ता है जिहड़ी दीन दी सल्तनत है अध्यात्मक जगत दी सल्तनत है। तो उस वक्त औरंगजेब तक इह खबरां पहुंचदियां औरंगजेब ने हुक्म किया दारा शिको नूं गधे ते बिठा के दा जलूस कढो पर वजीरा ने सलाह दित्ती कि बादशाह दा पुत्र है अज तो पहला कदे बादशाह दे पुत्र नूं गधे ते नहीं बिठाया गया। कहिंदा चलो जे गधे ते नहीं तां हाथी ते बिठा के जलूस कढो और सारे दिल्ली च जलूस कढ के उस शरमद कोल भी इहनूं लै के जाओ जिहड़ा शरमद इहदे पक्ष दे विच इहदी सिफत विच बोलदा है। तो दारा शिको दा जलूस कढ के दिल्ली दे 12 दरवाजियां विचों लै के जांदिया होया शरमद फकीर कोल लियाए। जदों शरमद ने दारा शिको दी हालत वेखी ते वेख के इहदियां अखां भर आईयां पर शरमद दा इह वैराग वेख के दारा शिको दा निश्चा बड़ा अडोल सी उन्हें आख्या जी जड़ा मैं अहंग ब्रह्म पढ़ता रहा वह अज दे इस दिन वास्ते पढ़ता रहा ਤੇ ਮੇਰਾ ਇਹ ਨਿਸ਼ਚਾ ਪ੍ਰਪੱਕ ਹੈ, ਸਰੀਰ ਤਾਂ ਵਿਨਸਣ ਵਾਲੇ ਨੇ। ਸ਼ਰਬਤ ਨੇ ਆਖਿਆ, ਦਾਰਾਸ਼ਕੋ ਤੈਨੂੰ ਅਚਲ ਪਦਵੀ ਦਾ ਦਾਨ ਪ੍ਰਾਪਤ ਹੋ ਚੁੱਕਾ ਹੈ। ਇਹ ਦੁਨੀਆਂ ਦੇ ਰਾਜ ਭਾਗ ਤਾਂ ਵਿਨਸ ਜਾਣੇ ਨੇ, ਕੁਝ ਦਿਨਾਂ ਦੀ ਖੇਡ ਹੈ, ਪਰ ਜਿਹੜਾ ਰਾਜ ਭਾਗ ਤੈਨੂੰ ਪ੍ਰਾਪਤ ਹੋਇਆ ਉਹ ਕਦੇ ਨੀ ਵਿਨਸਣਾ। ਤੋ ਦਾਰਾਸ਼ਕੋ ਨੂੰ ਦਿੱਲੀ ਦੇ ਬਾਜ਼ਾਰ ਵਿਚ ਲਿਆ ਕੇ ਜਲਾਦ ਨੇ ਤੇਗ ਦਾ ਵਾਰ ਕੀਤਾ ਹੈ, ਔਰ ਵਾਰ ਕਰਕੇ ਦਾਰਾਸ਼ਕੋ ਦਾ ਸਿਰ ਉਹਦੇ ਧੜ ਨਾਲੋਂ ਵੱਖਰਾ ਕਰਕੇ ਦਾਰਾਸ਼ਕੋ ਦਾ ਕਤਲ ਕਰ ਦਿੱਤਾ ਹੈ। ਤੋ ਇਸ ਪ੍ਰਕਾਰ ਨਾਲ ਸਰੀਰ ਭਾਵੇਂ ਵਿਨਸ ਗਿਆ, ਪਰ ਦਾਰਾਸ਼ਕੋ ਨੂੰ ਅਚਲ ਪਦਵੀ ਦਾ ਦਾਨ ਜ਼ਰੂਰ ਮਿਲਿਆ, ਜਿਹੜੀ ਪਦਵੀ ਤੱਕ ਦਾਰਾਸ਼ਕੋ ਪਹੁੰਚਣਾ ਚਾਹੁੰਦਾ ਸੀ, ਜਿਸ ਪਦਵੀ ਤੱਕ ਜਾਣ ਲਈ ਇਹਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਤੇ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨੂੰ ਸਿਮਰਨ ਦਾ ਉਪਦੇਸ਼ ਦਿੱਤਾ ਸੀ। ਇਸ ਪ੍ਰਕਾਰ ਨਾਲ ਦਾਰਾਸ਼ਕੋ ਆਪਣਾ ਜਨਮ ਸਫਲਾ ਕਰ ਗਿਆ। ਜਿੱਥੇ ਜਨਮ ਸਫਲਾ ਕੀਤਾ ਉੱਥੇ ਉਹਨੇ ਆਪਣਾ ਮਰਨਾ ਵੀ ਸਫਲਾ ਕਰ ਲਿਆ। ਮਰਨ ਦਾ ਖੌਫ ਹੀ ਨਹੀਂ ਸੀ ਦਾਰਾਸ਼ਕੋ ਦੇ ਅੰਦਰ, ਏਦਾਂ ਦੀ ਅਵਸਥਾ ਬਣੀ ਹੋਈ ਸੀ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਇਸ ਅਵਸਥਾ ਦੇ ਵਿਚ ਦਾਰਾਸ਼ਕੋ ਦੀ ਸੁਰਤ ਸੀ। ਤੇ ਭਾਈ ਸੰਤੋਖ ਸਿੰਘ ਜੀ ਕਥਾ ਕੈਂਥਲ ਦੀ ਧਰਤੀ ਤੇ ਕਰਦੇ ਸਨ। ਸਰੋਤਿਆਂ ਨੇ ਜਦੋਂ ਸ਼ਰਮਤ ਦਾ ਨਾਂ ਸੁਣਿਆ, ਉਹਨਾਂ ਨੇ ਬੇਨਤੀ ਕੀਤੀ ਭਾਈ ਸੰਤੋਖ ਸਿੰਘ ਜੀ ਨੂੰ, ਭਾਈ ਸਾਹਿਬ ਆਹ ਜਿਹੜਾ ਸ਼ਰਮਤ ਫਕੀਰ ਆਪ ਜੀ ਨੇ ਜ਼ਿਕਰ ਕੀਤਾ, ਇਹ ਕੌਣ ਸੀ, ਇਹ ਕਿੱਥੋਂ ਦਾ ਰਹਿਣ ਵਾਲਾ ਸੀ, ਸਾਨੂੰ ਸ਼ਰਮਤ ਫਕੀਰ ਬਾਰੇ ਕੁਝ ਦੱਸੋ। ਤੇ ਸਰੋਤਿਆਂ ਦਾ ਇਹ ਪ੍ਰਸ਼ਨ ਸੁਣ ਕੇ ਭਾਈ ਸੰਤੋਖ ਸਿੰਘ ਜੀ ਉਸ ਸ਼ਰਮਤ ਫਕੀਰ ਬਾਰੇ ਉਹਨਾਂ ਸਾਰੇ ਸਰੋਤਿਆਂ ਨੂੰ ਸ਼ਰਮਤ ਦੀ ਕਥਾ ਸੁਣਾ ਰਹੇ ਨੇ। ਆਓ ਆਪਾਂ ਵੀ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਸੁਰਤਾਂ ਨੂੰ ਇਕਾਗਰ ਕਰਨ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਇਰਾ। ਕੀ ਸੁੰਦਰ ਕਥਾ ਸ਼ਰੋਤਾ ਸੁਣੋ ਰਸਾਲ।
ਇਹ ਸਰੋਤਾ ਜਨੋ, ਹੁਣ ਤੁਹਾਨੂੰ ਸ਼ਰਮਤ ਦੀ ਕਥਾ ਸੁਣਾਉਂਦੇ ਹਾਂ, ਸ਼ਰਮਤ ਫਕੀਰ। ਸ਼ਰਮਤ ਫਕੀਰ ਜਿਹੜੀ ਬੜੀ ਉੱਚੀ ਅਵਸਥਾ ਸੀ, ਜੋ ਤੁਰਿਆ ਪਦ ਤੱਕ ਪਹੁੰਚਿਆ ਹੋਇਆ ਸੀ, ਉਹਦੀ ਕਥਾ ਹੈ ਸਰੋਤਾ ਜਨੋ, ਜਿਹਦੇ ਵਿਚ ਬੜਾ ਰਸ ਹੈ। ਰਸ ਵਾਲੀ ਇਹ ਰਸਾਲ ਕਥਾ ਤੁਸੀਂ ਧਿਆਨ ਨਾਲ ਗੌਰ ਨਾਲ ਸੁਣਨਾ ਕਰੋ।
ਆਤਮ ਕੋ ਬਖਿਆਤ ਬਾ ਗਿਆਨੀ ਸੰਤ ਵਿਸਾਲ।
ਸ਼ਰਮਤ ਦੇ ਅੰਦਰ ਆਤਮਾ ਦਾ ਗਿਆਨ ਪ੍ਰਗਟ ਹੋਇਆ ਹੋਇਆ ਸੀ, ਇਹਦੇ ਅੰਦਰ ਆਤਮ ਗਿਆਨ ਪ੍ਰਗਟ ਸੀ। ਬ੍ਰਹਮ ਗਿਆਨ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਉਹ ਬ੍ਰਹਮ ਗਿਆਨ ਸ਼ਰਮਤ ਫਕੀਰ ਦੇ ਅੰਦਰ ਪ੍ਰਗਟ ਹੋਇਆ ਸੀ। ਤਾਂ ਪ੍ਰਗਟ ਸੀ ਜਿਵੇਂ ਹੱਥ ਤੇ ਧਰਿਆ ਔਲਾ ਸਾਹਮਣੇ ਪ੍ਰਤੱਖ ਦਿਸਦਾ ਨਾ, ਬਾਰੇ ਭਾਈ ਸਾਹਿਬ ਜੀ ਨੇ ਇੱਕ ਥਾਂ ਤੇ ਜ਼ਿਕਰ ਕੀਤਾ, ਹਸਤਾ ਮਲਕ ਸਮਾਨ ਔਰ ਗਿਆਨਾ। ਹਸਤਾ ਮਲਕ ਕਹਿੰਦੇ ਨੇ ਹੱਥ ਤੇ ਜਿਵੇਂ ਔਲਾ ਰੱਖਿਆ, ਸਾਹਮਣੇ ਨਜ਼ਰ ਆਉਂਦਾ, ਸਾਹਮਣੇ ਦਿਸਦਾ, ਇਸ ਤਰ੍ਹਾਂ ਦਾ ਗਿਆਨ ਸੀ ਸ਼ਰਮਤ ਫਕੀਰ ਦੇ ਹਿਰਦੇ ਵਿਚ। ਤੇ ਪੂਰਨ ਗਿਆਨੀ ਵੀ ਸੀ, ਕੱਲਾ ਸੰਤੀ ਨਹੀਂ ਸੀ, ਇਹ ਗਿਆਨਵਾਨ ਗਿਆਨੀ ਵੀ ਸੀ ਔਰ ਪੂਰਨ ਸੰਤ ਹੈ, ਵਿਸ਼ਾਲ ਸੰਤ ਹੈ।
ਜੋ ਪਈ ਮਾਤਾ ਪਿਤਾ ਤਨਾਡ ਵਡੇਰੇ।
ਇਹਦੇ ਜਿਹੜੇ ਮਾਤਾ ਪਿਤਾ ਸਾਨੂੰ ਬੜੇ ਤਨਾਡ ਤੇ ਸ਼ਾਹੂਕਾਰ ਸੀ। ਸ਼ਰਮਤ ਦਾ ਜਨਮ ਕਿਸੇ ਗਰੀਬ ਘਰ ਚ ਨਹੀਂ ਸੀ ਹੋਇਆ, ਸ਼ਰਮਤ ਦਾ ਜਨਮ ਚੰਗੇ ਸ਼ਾਹੂਕਾਰ ਸਨ, ਇਹਦੇ ਮਾਤਾ ਪਿਤਾ ਉਹ ਬਹੁਤ ਵੱਡੇ ਧਨਾੜ ਸਨ।
ਇੱਕ ਪੁੱਤਰ ਜਨਮਿਓ ਤਿੰਨ ਕੇਰੇ।
ਤੇ ਇੱਕੋ ਇੱਕ ਪੁੱਤਰ ਸੀ ਸ਼ਰਮਤ ਉਹਨਾਂ ਦਾ, ਕੋਈ ਹੋਰ ਇਹਦਾ ਭੈਣ ਭਾਈ ਵੀ ਨਹੀਂ ਸੀ। ਇਹਦੇ ਮਾਂ ਬਾਪ ਬੜੇ ਧਨਾੜ ਤੇ ਸ਼ਾਹੂਕਾਰ ਨੇ, ਉਹਨਾਂ ਦੇ ਘਰ ਦੇ ਵਿਚ ਇੱਕੋ ਇੱਕ ਪੁੱਤਰ ਜਨਮਿਆ ਹੈ।
ਬਹੁ ਦੁਲਾਰ ਤਿੰਨ ਪਾਰਨ ਕੀਨਾ।
ਉਹਨਾਂ ਨੇ ਬੜਾ ਦੁਲਾਰ ਕਰਕੇ, ਕੋਈ ਇੱਕ ਪੁੱਤਰ ਹੈ ਤੇ ਇੱਕ ਪੁੱਤਰ ਨਾਲ ਦੁਲਾਰ ਵੀ ਅਧਿਕ ਹੁੰਦਾ, ਤੇ ਇੱਕ ਇੱਕ ਪੁੱਤਰ ਦੇ ਨਾਲ ਬਹੁਤ ਭਾਰੀ ਦੁਲਾਰ ਕਰਕੇ ਇਹਦੀ ਪਰਵਰਿਸ਼ ਕੀਤੀ, ਇਹਦਾ ਪਾਲਣ ਪੋਸ਼ਣ ਕੀਤਾ।
ਖਾਨ ਪਾਨ ਮਨ ਭਾਵਤ ਦੀਨਾ,
ਇਹਨੂੰ ਖਾਨ ਪਾਨ ਵਾਸਤੇ ਦਿੱਤਾ, ਜੋ ਮੰਗਦਾ ਸੀ ਉਹਦੇ ਮੂੰਹ ਤੋਂ ਜੋ ਕਹਿੰਦਾ ਸੀ ਬੱਤੀ ਦੰਦਾਂ ਤੋਂ, ਇਹਦਾ ਬਾਪ ਇਹਦੇ ਵਾਸਤੇ ਹਾਜ਼ਰ ਕਰ ਦਿੰਦਾ ਸੀ। ਇਹਦੀ ਮਾਂ ਉਹੀ ਵਸਤੂ ਬਣਾਉਂਦੀ ਸੀ ਜੋ ਇਹਦੇ ਮਨ ਨੂੰ ਚੰਗੀ ਲੱਗਦੀ ਸੀ, ਇਹਦੇ ਖਾਣ ਪਾਣ ਨੂੰ ਪੂਰਨ ਤੌਰ ਤੇ ਉਹੀ ਕੁਝ ਮਿਲਦਾ ਸੀ ਜੋ ਇਹਦੇ ਮਨ ਨੂੰ ਭਾਉਂਦਾ ਸੀ।
ਤਨ ਮੈਂ ਆਨ ਬਈ ਤੁਰਨਾਈ,
ਇਹਦਾ ਸਰੀਰ ਜਵਾਨ ਹੋ ਗਿਆ। ਤਰਨਾਈ ਕਹਿੰਦੇ ਨੇ ਜਵਾਨ ਹੋਣ, ਤਨ ਜਵਾਨ ਹੋ ਗਿਆ, ਸਰੀਰ ਦੇ ਵਿੱਚ ਜਵਾਨੀ ਆ ਗਈ।
20 ਬਰਸਨ ਬੈਸ ਬਿਤਾਏ,
20 ਸਾਲ ਦੀ ਉਮਰ ਹੋ ਗਈ ਸ਼ਰਮਦ ਦੀ, ਸਮਾਂ ਬੀਤਦਾ ਗਿਆ ਤੇ 20 ਬਰੇ 20 ਸਾਲ ਦੀ ਇਹਦੀ ਉਮਰ ਹੋਈ ਹੈ ਤੇ 20 ਸਾਲ ਦੀ ਉਮਰ ਦੇ ਵਿੱਚ ਭਰ ਜਵਾਨੀ ਦੀ ਅਵਸਥਾ ਵਿੱਚ ਆਇਆ।
ਪਾਪਰ ਲੋਕ ਮਾਤ ਪਿਤ ਕੇਰਾ, ਰਹਿਓ ਇਕਾਕੀ ਦਰਬ ਕਨੇਰਾ।
ਹੁਣ ਜਦੋਂ 20 ਸਾਲ ਦੀ ਉਮਰ ਹੋਈ ਸ਼ਰਮਦ ਦੀ, ਇਹਦੀ ਮਾਂ ਦੀ ਮੌਤ ਵੀ ਹੋ ਗਈ ਤੇ ਪਿਤਾ ਦੀ ਵੀ ਮੌਤ ਹੋ ਗਈ, ਦੋਵੇਂ ਮਰ ਗਏ, ਮਾਂ ਬਾਪ ਦੋਵੇਂ ਗੁਜ਼ਰ ਗਏ ਤੇ ਸ਼ਰਮਦ ਕੱਲਾ ਰਹਿ ਗਿਆ। ਹੁਣ ਘਰ ਵਿੱਚ ਪੈਸਾ ਬੜਾ ਸੀ, ਰੁਪਈਏ ਬੜੇ ਸਨ, ਧਨ ਦੌਲਤ ਬੜੀ ਸੀ, ਮਾਂ ਬਾਪ ਗੁਜ਼ਰ ਗਏ ਨੇ ਤੇ ਘਰ ਦੇ ਵਿੱਚ ਸ਼ਰਮਦ ਫਕੀਰ ਇਕੱਲਾ ਰਹਿ ਗਿਆ।
ਪੂਰਬ ਜਨਮ ਭਾਗ ਬੜ ਜਾਗੇ,
ਇਹਦੇ ਕੋਈ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮ ਸਨ। ਅਨਸਰ ਜੀ, ਜਿਹੜੇ ਸਾਡੇ ਕਰਮ ਨੇ ਨਾ, ਪਿਛਲੇ ਜਨਮਾਂ ਦੇ ਵੀ ਸਾਡੇ ਨਾਲ ਚੱਲਦੇ ਆਉਂਦੇ ਨੇ, ਉਹਨਾਂ ਦਾ ਵੀ ਫਲ ਸਾਨੂੰ ਨਾਲ ਨਾਲ ਮਿਲਦਾ, ਉਹ ਪਰਾ ਲਬਧ ਕਹਿੰਦੇ ਨੇ। ਜਿਹੜੇ ਸਾਨੂੰ ਪੂਰਬਲੇ ਜਨਮਾਂ ਦਾ ਕਰਮਾਂ ਦਾ ਲੇਖਾ ਜੋਖਾ ਮਿਲਦਾ ਨਾ, ਪਰਵਾਰਦ ਕਰਮ ਜਿਹੜੇ ਨੇ ਉਹ ਸਾਡੇ ਨਾਲ ਬਣਦੇ ਨੇ। ਇਹਦੇ ਵੀ ਕੋਈ ਪੂਰਬਲੇ ਜਨਮਾਂ ਦੇ ਚੰਗੇ ਕਰਮ ਸੀ ਸ਼ਰਮਦ ਦੇ, ਉਹ ਜਾਗ ਪਏ। ਸ਼ਾਹੂਕਾਰਾਂ ਦੇ ਘਰ ਜਨਮ ਹੋਇਆ, ਮਾਂ ਬਾਪ ਦੀ ਮੌਤ ਹੋ ਗਈ, 20 ਸਾਲ ਦੀ ਉਮਰ ਹੈ, ਇਕੱਲਾ ਰਹਿ ਗਿਆ ਤੇ ਇਹਦੇ ਕੋਈ ਪੂਰਬਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮ ਜਾਗ ਪਏ।
ਸਤ ਸੰਗਤ ਤੋਂ ਕਰਵੇ ਲਾਗੇ,
ਇਹ ਸਤ ਸੰਗਤ ਕਰਨ ਲੱਗਾ। ਜਦੋਂ ਭਾਗ ਜਾਗਦੇ ਨੇ ਉਦੋਂ ਸੰਗਤ ਮਿਲਦੀ ਹੈ, ਏਦਾਂ ਹੀ ਸਤ ਸੰਗਤ ਨਹੀਂ ਹਰ ਇੱਕ ਨੂੰ ਜਣੇ ਖਾਣੇ ਨੂੰ ਮਿਲ ਜਾਂਦੀ, ਸਾਧ ਸੰਗਤ ਤੇ ਸਤ ਸੰਗਤ ਵੀ ਉਸੇ ਨੂੰ ਮਿਲਦੀ ਹੈ ਜਿਹਦੇ ਕੋਈ ਪੂਰਬਲੇ ਜਨਮਾਂ ਦੇ ਭਾਗ ਜਾਗਦੇ ਨੇ। ਇਹਦੇ ਵੀ ਕੋਈ ਪੂਰਬਲੇ ਜਨਮਾਂ ਦੇ ਕਰਮ ਜਾਗੇ ਨੇ, ਜਿਨ੍ਹਾਂ ਦਾ ਫਲ ਸਵਰੂਪ ਸ਼ਰਮਦ ਫਕੀਰ ਸਤ ਸੰਗਤ ਕਰਨ ਲੱਗਾ ਹੈ, ਸਾਧ ਸੰਗਤ ਕਰਨ ਲੱਗਾ ਹੈ।
ਸੰਤ ਵਿਦੇਸ਼ੀ ਉਤਰਨ ਹੇਤ,
ਵਿਦੇਸ਼ੀ ਸੰਤ ਜਿਹੜੇ ਬਾਹਰੋਂ ਆਉਂਦੇ ਜਾਂਦੇ ਸੰਤ ਸਨ, ਕਿਉਂਕਿ ਉਹਨਾਂ ਸਮਿਆਂ ਚ ਸੰਤਾਂ ਦੀਆਂ ਟੋਲੀਆਂ ਵਿਚਰਿਆ ਕਰਦੀਆਂ ਸੀ। ਸੰਤ ਇੱਕ ਥਾਂ ਤੇ ਡੇਰਾ ਪਾ ਕੇ ਨਹੀਂ ਸੀ ਰਹਿੰਦੇ, ਸੰਤ ਵਿਚਰਿਆ ਕਰਦੇ ਸੀ ਵੀ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਜੀਵਾਂ ਦਾ ਭਲਾ ਕਰਦੇ, ਉਹਨਾਂ ਦੀ ਕਲਿਆਣ ਕਰਦੇ ਸੀ ਵਿਚਰ ਕੇ। ਅੱਜ ਕੱਲ ਤਾਂ ਸੰਤ ਡੇਰੇ ਬਣਾ ਕੇ ਪਾ ਕੇ ਰਹਿਣ ਲੱਗ ਪਏ। ਪੁਰਾਣੇ ਸੰਤ ਜਿਹੜੇ ਸਨ ਉਹ ਡੇਰਾ ਨਹੀਂ ਸਨ ਪਾਉਂਦੇ, ਉਹ ਤੁਰਦੇ ਫਿਰਦੇ ਰਹਿੰਦੇ ਸਨ, ਚਲਦਿਆਂ ਫਿਰਦਿਆਂ ਪ੍ਰਚਾਰ ਕਰਦੇ ਸੀ ਪਰਮਾਤਮਾ ਦੀ ਭਗਤੀ ਦਾ। ਤੋ ਕਹਿਣ ਲੱਗੇ ਕਿ ਜਿਹੜੇ ਵਿਦੇਸ਼ੀ ਸੰਤ ਦੂਰੋਂ ਦੁਰਾਡਿਓ ਚੱਲ ਕੇ ਆਉਂਦੇ ਹਨ,
ਦਰਬ ਲਗਾਇਓ ਰਚੇ ਨਕੇਤ।
ਸ਼ਰਮਦ ਕੋਲ ਹੁਣ ਪੈਸਾ ਤਾਂ ਬਹੁਤ ਸੀ, ਘਰ ਵਿਚ ਮਾਇਆ ਬਹੁਤ ਸੀ, ਇਹਨੇ ਕੀ ਕੀਤਾ ਵੀ ਪੈਸਾ ਖਰਚ ਕੇ ਬੜੇ ਬੜੇ ਸੋਹਣੇ ਨਕੇਤ ਬਣਾਏ, ਬੜੇ ਬੜੇ ਵਧੀਆ ਘਰ ਬਣਾਏ, ਧਰਮਸ਼ਾਲਾ ਬਣਾਈ।
ਕਿਤੋਂ ਤੇ ਕੋ ਚੱਲ ਕਰ ਆਵੇ,
ਕਿਤੋਂ ਵੀ ਕੋਈ ਚੱਲ ਕੇ ਆਉਂਦਾ, ਕੋਈ ਵੀ ਮਹਾਂਪੁਰਖ, ਕੋਈ ਸੰਨਿਆਸੀ, ਕੋਈ ਸਾਧੂ, ਸ਼ਰਤ ਨਹੀਂ ਹੈ ਕਿ ਉਹਦਾ ਧਰਮ ਕੀ ਹੈ, ਉਹ ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਯਹੂਦੀ ਹੋਵੇ, ਈਸਾਈ ਹੋਵੇ, ਕਿਸੇ ਵੀ ਧਰਮ ਦਾ ਉਹ ਧਾਰਨੀ ਮਹਾਂਪੁਰਖ ਹੋਵੇ, ਜਿਹੜਾ ਵੀ ਕੋਈ ਮਹਾਂਪੁਰਖ ਮਹਾਤਮਾ ਜਾਂ ਸੰਤ ਚੱਲ ਕੇ ਸ਼ਰਮਦ ਫਕੀਰ ਦੇ ਮਹਿਲਾਂ ਵਿਚ ਇਹਦੇ ਘਰ ਵਿਚ ਚੱਲ ਕੇ
ਆਉਂਦਾ,
ਉਹਨੂੰ ਰਾਤ ਆਪਣੇ ਮਹਿਲ ਵਿਚ, ਕਿਉਂਕਿ ਬੜੇ ਸੋਹਣੇ ਘਰ ਬਣਾਏ ਨੇ ਇਹਨੇ, ਬਕਾਇਦਾ ਸੋਹਣੇ ਕਮਰੇ ਬਣਾਏ ਹੋਏ ਨੇ ਜਿੱਥੇ ਸੰਤਾਂ ਦਾ ਟਿਕਾ ਕਰਾਉਂਦਾ ਸੀ, ਤੇ ਉਹਨਾਂ ਕਮਰਿਆਂ ਵਿਚ ਸੰਤਾਂ ਦਾ ਆਸਣ ਲਵਾ ਕੇ ਫਿਰ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਿਆ ਕਰਦਾ ਸੀ, ਕੋਲ ਬਹਿ ਜਾਣਾ ਤੇ ਕੋਲ ਬਹਿ ਕੇ ਉਹਨਾਂ ਸੰਤਾਂ ਦੇ ਚਰਨ ਦਬਾਣੇ, ਉਹਨਾਂ ਦੇ ਚਰਨ ਘੁੱਟਣੇ ਮੁੱਠੀ ਚਾਪੀ ਕਰਨੇ
ਖਾਨ ਪਾਨ ਕੀ ਸੁਧ ਲੈ ਆਵੇ
ਫਿਰ ਉਹਨਾਂ ਦੇ ਖਾਨ ਪਾਨ ਦੀ ਸੁਧ ਲੈਣੀ ਲੰਗਰ ਪ੍ਰਸ਼ਾਦਾ ਤਿਆਰ ਕਰਵਾਉਣਾ ਨੌਕਰ ਚਾਕਰ ਰੱਖੇ ਜਿਹੜੇ ਲੰਗਰ ਤਿਆਰ ਕਰਦੇ ਸੀ ਇਸ ਵਾਸਤੇ ਕਿ ਜਿਹੜੇ ਮਹਾਂਪੁਰਖ ਸੰਤ ਮਹਾਤਮਾ ਆਏ ਨੇ ਉਹਨਾਂ ਨੂੰ ਲੰਗਰ ਛਕਾਉਣਾ ਤੇ ਕਹਿੰਦੇ ਫਿਰ ਸਾਰੇ ਸੰਤਾਂ ਮਹਾਂਪੁਰਖਾਂ ਦੀ ਲੰਗਰ ਪ੍ਰਸ਼ਾਦੇ ਦੀ ਸੁਧ ਸਾਰ ਵੀ ਸ਼ਰਬਤ ਨੇ ਆਪ ਲੈਣੇ
ਦੇਤ ਪਰਿਆੰਤ ਸੁਭਤ ਚਿਤ ਬਾਂਚੇ
ਉਹਨਾਂ ਨੂੰ ਪ੍ਰਸ਼ਾਦਾ ਚਕਾ ਕੇ ਭੋਜਨ ਚਕਾ ਕੇ ਫਿਰ ਉਹਨਾਂ ਨੂੰ ਆਰਾਮ ਕਰਨ ਵਾਸਤੇ ਸੋਹਣੇ ਪਲਗੇ ਦੇਣੇ ਕਿ ਮਹਾਰਾਜ ਤੁਸੀਂ ਇਹਨਾਂ ਪਲਗਿਆਂ ਤੇ ਬਿਰਾਜਮਾਨ ਹੋਵੋ ਇਹਨਾਂ ਪਲਗਿਆਂ ਨੂੰ ਵੀ ਸਫਲਾ ਕਰੋ
ਸਰਬ ਪੰਥ ਕੀ ਸੇਵਾ ਕਰੇ
ਸਰਬ ਪ੍ਰਕਾਰ ਦੇ ਨਾਲ ਸ਼ਰਮਦ ਫਕੀਰ ਉਹਨਾਂ ਆਏ ਗਏ ਮਹਾਂਪੁਰਖਾਂ ਸੰਤਾਂ ਮਹਾਤਮਾਵਾਂ ਦੀ ਸੇਵਾ ਕਰਦਾ ਹੈ
ਚਾਂਪੈ ਚਰਨ ਪ੍ਰੇਮ ਤੇ ਹਰੈ
ਔਰ ਉਹਨਾਂ ਦੇ ਚਰਨ ਚੰਪ ਹੈ ਚਰਨ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਦਾ ਬੜਾ ਪ੍ਰੇਮ ਕਰਦਾ ਸ਼ਰਮਦ ਕੋਈ ਵੀ ਮਹਾਂਪੁਰਖ ਮਹਾਤਮਾ ਸੰਤ ਆਉਂਦਾ ਉਹਨਾਂ ਨੂੰ ਨਾਲੇ ਭੋਜਨ ਛਕਾਉਣਾ ਫਿਰ ਉਹਨਾਂ ਨੂੰ ਸੋਹਣੇ ਪਲਗਿਆਂ ਤੇ ਬਿਰਾਜਮਾਨ ਕਰਵਾ ਕੇ ਤੇ ਕਈ ਵਾਰ ਅੱਧੀ ਅੱਧੀ ਰਾਤ ਤੱਕ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰੀ ਜਾਣੀ ਇਹੋ ਜਿਹਾ ਪ੍ਰੇਮ ਸ਼ਰਮਦ ਆਪਣੇ ਮਨ ਚ ਧਾਰਨ ਕਰਦਾ ਹੈ
ਸਵੇਦ ਭਏ ਪੰਖਾ ਕਰ ਬਾਯੂ
ਜੇ ਗਰਮੀਆਂ ਦੇ ਦਿਨ ਹੋਣੇ ਸਵੇਦ ਪਸੀਨਾ ਆਦਿਕ ਆਉਣਾ ਤੇ ਸ਼ਰਮਦ ਨੇ ਸਾਰੀ ਸਾਰੀ ਰਾਤ ਉਹਨਾਂ ਮਹਾਂਪੁਰਖਾਂ ਨੂੰ ਪੱਖਾ ਝੱਲੀ ਜਾਣਾ ਪੱਖਾ ਝੱਲਣ ਦੀ ਸੇਵਾ ਸਾਰੀ ਸਾਰੀ ਰਾਤ ਹਾਲਾਂਕਿ ਸ਼ਾਹੂਕਾਰ ਦਾ ਲੜਕਾ ਪਰ ਕੋਈ ਕਰਮ ਜਾਗ ਪਏ ਜਿਹੜਾ ਸੇਵਾ ਵਾਲੇ ਪਾਸੇ ਜੁੜ ਗਿਆ ਸਾਰੀ ਸਾਰੀ ਰਾਤ ਜੇ ਗਰਮੀਆਂ ਦੇ ਦਿਨ ਹੋਣੇ ਤੇ ਜੇ ਕਿਸੇ ਮਹਾਂਪੁਰਖ ਸਾਧੂ ਦੇ ਮੱਥੇ ਤੇ ਪਸੀਨਾ ਵੇਖ ਲੈਣਾ ਤੇ ਇਹਨੇ ਪੱਖਾ ਪਕੜ ਕੇ ਪੱਖਾ ਝੱਲੀ ਜਾਣਾ
ਸੀਤ ਲੱਗੇ ਪਾਵਕ ਦੇ ਬਤਾਇਓ
ਜੇ ਸਰਦੀਆਂ ਦੇ ਦਿਨ ਹੋਣੇ ਤੇ ਸਰਦੀਆਂ ਦੇ ਦਿਨ ਵਿਚ ਕਿਸੇ ਮਹਾਂਪੁਰਖ ਨੂੰ ਠੰਡ ਲੱਗਣੀ ਤੇ ਇਹਨੇ ਕੋਲ ਅੰਗੀਠੀ ਬਾਲ ਦੇਣੀ ਅੱਗ ਦੇ ਕੋਲੇ ਬਾਲ ਕੇ ਅੰਗੀਠੀਆਂ ਲਿਆ ਕੇ ਉਹਨਾਂ ਮਹਾਂਪੁਰਖਾਂ ਦੇ ਆਸਣ ਦੇ ਨੇੜੇ ਰੱਖ ਦੇਣੀਆਂ ਕਿ ਇਹਨਾਂ ਮਹਾਂਪੁਰਖਾਂ ਨੂੰ ਸਰਦੀ ਨਾ ਲੱਗੇ
ਇਤਿਹਾਦਕ ਕੋ ਆਨੰਦ ਦੇਤ
ਇਤਿਹਾਦਕ ਆਨੰਦ ਦਿੰਦਾ ਮਹਾਂਪੁਰਖਾਂ ਸਾਧੂਆਂ ਦੀ ਸੇਵਾ ਕਰਦਾ ਉਰੇ ਸੇਵਾ ਕਰਕੇ ਸ਼ਰਬਤ ਨੂੰ ਵੀ ਬੜਾ ਆਨੰਦ ਮਿਲਦਾ ਇਹਨੂੰ ਵੀ ਬੜੀ ਖੁਸ਼ੀ ਮਿਲਦੀ ਹੈ ਇਸ ਤਰ੍ਹਾਂ ਦੀ ਸੇਵਾ ਕਰਕੇ
ਟਹਿਲ ਕਰਨ ਪਰ ਰਹਿ ਸੁਚੇਤ
ਹਰ ਵੇਲੇ ਮਹਾਂਪੁਰਖਾਂ ਸਾਧੂਆਂ ਦੀ ਟਹਿਲ ਕਰਨ ਵਿਚ ਸੁਚੇਤ ਰਹਿੰਦਾ ਹੈ ਹਰ ਵੇਲੇ ਸਾਧੂਆਂ ਦੀ ਸੇਵਾ ਵਿਚ ਸਾਵਧਾਨ ਰਹਿੰਦਾ ਹੈ
ਪ੍ਰਾਪਤ ਹੋ ਤੇ ਅਵ ਸੰਤ ਪਦਾਰੈ ਹੇਤ ਪਿਸਰਜਨ ਸੰਗ ਸਿਧਾਵੈ
ਜਦੋਂ ਸਵੇਰ ਹੁੰਦੀ ਹੈ ਤੇ ਸਵੇਰ ਵੇਲੇ ਜਦੋਂ ਮਹਾਂਪੁਰਖ ਸੰਤ ਤੁਰਦੇ ਨੇ ਅੱਗੇ ਨੂੰ ਜਾਂਦੇ ਨੇ ਇਹਦੇ ਘਰ ਤੋਂ ਚੱਲ ਕੇ ਅੱਗੇ ਕਿਉਂਕਿ ਸੰਤ ਇੱਕ ਰਾਤ ਜਾਂ ਦੋ ਰਾਤਾਂ ਤੋਂ ਵੱਧ ਨਹੀਂ ਸਨ ਰਹਿੰਦੇ ਇੱਕ ਜਗ੍ਹਾ ਤੇ ਫਿਰ ਅੱਗੇ ਤੁਰ ਪੈਂਦੇ ਸੀ ਤੇ ਸ਼ਰਮਦ ਉਹਨਾਂ ਦੇ ਨਾਲ ਨਾਲ ਉਹਨਾਂ ਨੂੰ ਵਿਦਾ ਕਰਨ ਲਈ ਜਾਂਦਾ ਸੀ ਬਾਹਰ ਤੱਕ ਉਹਨਾਂ ਦੇ ਨਾਲ ਨਾਲ ਤੁਰ ਕੇ ਚੱਲ ਕੇ ਉਹਨਾਂ ਨੂੰ ਵਿਦਾ ਕਰਨ ਲਈ ਜਾਂਦਾ ਹੈ
ਕਿਤਕ ਦੂਰ ਲੱਗ ਤਿਸ ਪਹੁੰਚਾਏ
ਕਾਫੀ ਦੂਰ ਤੱਕ ਨਾਲ ਇਹਨੇ ਤੁਰਦਾ ਜਾਣਾ ਸੰਤਾਂ ਦੇ ਕੋਈ ਵੀ ਮਹਾਂਪੁਰਖ ਹੋਣਾ ਤੇ ਜਦੋਂ ਆਪਣੇ ਘਰੋਂ ਉਹਨਾਂ ਨੂੰ ਵਿਦਾ ਕਰਨਾ ਨਾਲ ਨਾਲ ਜਾਣਾ ਕਾਫੀ ਦੂਰ ਤੱਕ ਨਾਲ ਨਾਲ ਤੁਰ ਕੇ ਚੱਲਿਆ ਜਾਣਾ
ਹੱਥਣ ਲੱਗਾ ਨਿਜ ਸੀਸ ਨਿਵਾਏ
ਜਦੋਂ ਉਹਨਾਂ ਮਹਾਂਪੁਰਖਾਂ ਕੋਲੋਂ ਵਿਦਾ ਹੋ ਕੇ ਉਹਨਾਂ ਨੂੰ ਆਗਿਆ ਕਰ ਲੈ ਕੇ ਉਹਨਾਂ ਕੋਲੋਂ ਵਾਪਸ ਆਉਂਦਾ ਸੀ ਸ਼ਰਮਦ ਵਾਪਸ ਹਟਣ ਲੱਗਦਾ ਸੀ
ਹੱਥ ਜੋੜ ਕਰ ਬਿਨੈ ਬਖਾਨੈ ਜੇ ਤੂੰ ਮਗ ਖੁਦਾਏ ਕੋ ਜਾਣੈ
ਫਿਰ ਸ਼ਰਮਦ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸੀ ਜਦੋਂ ਉਹਨਾਂ ਮਹਾਂਪੁਰਖਾਂ ਨੂੰ ਵਿਦਾ ਕਰਨਾ ਉੱਥੋਂ ਇਹਨੇ ਮੁੜ ਕੇ ਆਉਣਾ ਨਾ ਵਾਪਸ ਰਸਤੇ ਚੋਂ ਉਹਨਾਂ ਨੂੰ ਵਿਦਾ ਕਰਕੇ ਤੇ ਆਉਂਦਿਆਂ ਇਹਨੇ ਇੱਕ ਸਵਾਲ ਕਰਨਾ ਉਹਨਾਂ ਮਹਾਂਪੁਰਖਾਂ ਨੂੰ ਹੱਥ ਜੋੜ ਕੇ ਕਹਿਣਾ ਹੇ ਸੰਤ ਜੀ ਜੇ ਤੁਸੀਂ ਖੁਦਾ ਦਾ ਰਸਤਾ ਜਾਣਦੇ ਹੋ ਜੇ ਤੁਸੀਂ ਪ੍ਰਭੂ ਨੂੰ ਖੁਦਾ ਨੂੰ ਮਿਲਣ ਦਾ ਮਾਰਗ ਜਾਣਦੇ ਹੋ
ਕਿਰਪਾ ਕਰੋ ਮੁਝ ਦਿਓ ਬਤਾਏ
ਜੇ ਤੁਸੀਂ ਖੁਦਾ ਦਾ ਰਸਤਾ ਜਾਣਦੇ ਹੋ ਤੇ ਮੇਰੇ ਤੇ ਵੀ ਕਿਰਪਾ ਕਰ ਦਿਓ ਮੈਨੂੰ ਵੀ ਖੁਦਾ ਦਾ ਮਾਰਗ ਦੱਸ ਦਿਓ ਮੈਂ ਵੀ ਉਸ ਖੁਦਾ ਦੇ ਮਾਰਗ ਦਾ ਪੰਥੀ ਬਣਨਾ ਚਾਹੁੰਦਾ ਹਾਂ ਮੇਰੇ ਤੇ ਵੀ ਦਇਆ ਕਰ ਦਿਓ ਤਰਸ ਕਰ ਦਿਓ ਮੈਨੂੰ ਵੀ ਖੁਦਾ ਦਾ ਮਾਰਗ ਦੱਸ ਦਿਓ।
ਦਾਸ ਜਾਣ ਲਿਓ ਮੋਏ ਮਿਲਾਏ,
ਮੈਨੂੰ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ ਆਪਣੇ ਨਾਲ ਮਿਲਾ ਲਵੋ, ਮੈਨੂੰ ਵੀ ਆਪਣੀ ਕਤਾਰ ਵਿਚ ਖੜਾ ਕਰ ਲਵੋ। ਹੇ ਸੰਤ ਜੀ, ਜਿੱਥੇ ਤੁਸੀਂ ਖੜੇ ਹੋ ਉੱਥੇ ਮੈਨੂੰ ਵੀ ਲੈ ਚੱਲੋ।
ਦੀਨ ਦੇਖ ਕਰ ਦਇਆ ਕਰੀਜੈ,
ਮੈਨੂੰ ਦੀਨ ਵੇਖ ਕੇ, ਨਿਮਾਣਾ ਵੇਖ ਕੇ, ਨਿਤਾਣਾ ਵੇਖ ਕੇ ਮੇਰੇ ਤੇ ਦਇਆ ਕਰੋ, ਮੇਰੇ ਤੇ ਕਿਰਪਾ ਕਰ ਦਿਓ।
ਦੀਨ ਦਿਆਲ ਕੀ ਸੁਧ ਮੁਝ ਬੀਜੈ,
ਮੈਨੂੰ ਦੀਨ ਦਿਆਲ ਪ੍ਰਮਾਤਮਾ ਦੀ ਖਬਰ ਦਿਓ ਕਿ ਉਹ ਖੁਦਾ ਕੈਸਾ ਹੈ, ਉਹ ਖੁਦਾ ਦਾ ਘਰ ਕੈਸਾ ਹੈ, ਖੁਦਾ ਦਾ ਨੂਰ ਕੈਸਾ ਹੈ। ਮੈਨੂੰ ਉਸ ਦੀਨ ਦਿਆਲ ਅਕਾਲ ਪੁਰਖ ਦੇ ਘਰ ਦੀ ਖਬਰ ਦਿਓ, ਮੇਰੇ ਤੇ ਤਰਸ ਕਰੋ। ਹੇ ਸੰਤ ਜੀ,
ਸੁਣ ਕਰ ਸੰਤ ਸਾਧੇ ਉਪਦੇਸ਼ੈ।
ਹਰਤਾ ਜੀ, ਜਦੋਂ ਸ਼ਰਮਦ ਨੇ ਉਹਨਾਂ ਸੰਤਾਂ ਨੂੰ ਬੇਨਤੀ ਕਰਨੀ, ਸੁਣ ਕੇ ਉਹਨਾਂ ਸੰਤਾਂ ਨੇ ਫਿਰ ਇਹਨੂੰ ਉਪਦੇਸ਼ ਦੇਣਾ, ਇਹਨੂੰ ਉਪਦੇਸ਼ ਦੇ ਕਰਕੇ ਕਹਿਣਾ,
ਨਾਮ ਅੱਲਾ ਕੋ ਪਾਕ ਵਿਸ਼ੇਸ਼ੈ।
ਉਹਨਾਂ ਨੇ ਉਪਦੇਸ਼ ਦੇਣਾ ਕਿ ਹੇ ਸ਼ਰਮਦ, ਅੱਲਾ ਦਾ ਨਾਮ ਪਾਕ ਤੇ ਪਵਿੱਤਰ ਹੈ, ਉਹਦੇ ਜੈਸਾ ਪਵਿੱਤਰ ਕੁਝ ਨਹੀਂ। ਅਗਰ ਇਹ ਸੰਸਾਰ ਵਿਚ ਕੋਈ ਸਭ ਤੋਂ ਪਵਿੱਤਰ ਚੀਜ਼ ਹੈ ਤਾਂ ਉਹ ਅਕਾਲ ਪੁਰਖ ਅੱਲਾ ਦਾ ਨਾਮ ਪਵਿੱਤਰ ਹੈ, ਵਿਸ਼ੇਸ਼ ਹੈ, ਉਹਦਾ ਨਾਮ ਪਵਿੱਤਰ ਤੇ ਵਿਸ਼ੇਸ਼ ਹੈ।
ਸਿਮਰਨ ਕਰ ਸਤਸੰਗ ਮਿਲੀ ਜੈ,
ਉਹਦਾ ਸਿਮਰਨ ਕਰਿਆ ਕਰ, ਨਾਮ ਜਪਿਆ ਕਰ ਅੱਲਾ ਦਾ। ਅੱਲਾ ਦਾ ਨਾਮ ਪਵਿੱਤਰ ਹੈ ਤੇ ਤੂੰ ਨਾਮ ਦਾ ਸਿਮਰਨ ਕਰਿਆ ਕਰ, ਤੇ ਨਾਮ ਦਾ ਸਿਮਰਨ ਕਰਕੇ ਨਾਲੇ ਸਤ ਸੰਗਤ ਕਰਿਆ ਕਰ, ਸਾਧ ਸੰਗਤ ਕਰਿਆ ਕਰ।
ਨਿਰਹੰਕਾਰ ਬਣੀ ਜਾ,
ਔਰ ਨਿਰਹੰਕਾਰ ਹੋ ਕੇ ਸਤ ਸੰਗਤ ਦੀ ਸੇਵਾ ਕਰ, ਨਾਲੇ ਸੰਗਤ ਕਰਿਆ ਕਰ, ਨਾਮ ਜਪਿਆ ਕਰ, ਤੇ ਹੰਕਾਰ ਤੋਂ ਰਹਿਤ ਹੋ ਕੇ ਸਤ ਸੰਗਤ ਦੀ ਸੇਵਾ ਕਰਿਆ ਕਰ।
ਪ੍ਰਭ ਕੋ ਪ੍ਰੇਮੀ ਮਿਲਤ ਨਾ ਭਇਓ,
ਕਹਿੰਦੇ ਇਸ ਪ੍ਰਕਾਰ ਨਾਲ ਇਹਨੇ ਬੜੇ ਸੰਤਾਂ ਦੀ ਸੇਵਾ ਕਰਨੀ, ਪਰ ਅਸਲ ਵਿਚ ਕੋਈ ਇਹੋ ਜਿਹਾ ਪੂਰਨ ਬਲੀ ਸੰਤ ਨਹੀਂ ਮਿਲਿਆ ਜਿਹੜਾ ਪ੍ਰਭੂ ਦਾ ਪ੍ਰੇਮੀ ਹੋਵੇ, ਪਰਮੇਸ਼ਰ ਦੇ ਘਰ ਦਾ ਭੇਤੀ ਹੋਵੇ ਤੇ ਇਹਨੂੰ ਗਿਆਨ ਕਰਾ ਦੇਵੇ। ਬੜਾ ਸਮਾਂ ਬੀਤ ਗਿਆ ਸੇਵਾ ਕਰਦਿਆਂ, ਪਰ ਇਹੋ ਜਿਹਾ ਕੋਈ ਪੂਰਨ ਵਿਰਕਤ ਸੰਤ ਜਿਹੜਾ ਵਾਕਈ ਸੰਤ ਸੀ, ਭੇਖੀ ਤਾਂ ਬੜੇ ਆਉਂਦੇ ਸੀ ਪਰ ਅਸਲ ਵਿਚ ਜਿਹੜਾ ਵਾਕਈ ਸੰਤ ਹੋਵੇ, ਇਹੋ ਜਿਹਾ ਕੋਈ ਪੂਰਨ ਸੰਤ, ਇਹੋ ਜਿਹਾ ਕੋਈ ਪੂਰਨ ਮਹਾਤਮਾ ਉਹ ਸ਼ਰਮਦ ਫਕੀਰ ਨੂੰ ਨਹੀਂ ਮਿਲਿਆ। ਬੜਾ ਲੰਮਾ ਸਮਾਂ ਸੇਵਾ ਕਰਦਿਆਂ ਬੀਤ ਗਿਆ।
ਨਗਨ ਸਾਧ ਕੋ ਬਸਨ ਬਣਾਵੇ,
ਜੇ ਕੋਈ ਨਗਨ ਸਾਧ ਹੈ ਜਿਹਦੇ ਕੋਲ ਤਨ ਕੱਜਣ ਵਾਸਤੇ ਕੱਪੜਾ ਨਹੀਂ, ਤੇ ਸ਼ਰਮਦ ਨੇ ਕੱਪੜੇ ਬਣਾ ਕੇ ਉਹਨਾਂ ਨੂੰ ਕੱਪੜੇ ਭੇਟ ਕਰਨੇ, ਉਹਨਾਂ ਨੂੰ ਬਸਤਰ ਬਣਾ ਕੇ ਬਸਤਰ ਭੇਟ ਕਰਨੇ।
ਪਨਹੀ ਆਦ ਦੇਖ ਪਹਿਨਾਵੇ,
ਜੇ ਕਿਸੇ ਦੇ ਪੈਰ ਚ ਜੋੜਾ ਨਾ ਹੋਣਾ ਤੇ ਇਹਨੇ ਜੁੱਤੀ ਬਣਵਾਣੀ, ਤੇ ਆਪ ਜੁੱਤੀ ਬਣਵਾ ਕੇ ਉਹਨਾਂ ਦੇ ਚਰਨਾਂ ਵਿਚ ਜੁੱਤੀ ਪਵਾ ਕੇ ਸੰਤੁਸ਼ਟ ਹੋਣਾ।
ਸਭ ਕੋ ਬੂਜੈ ਪੰਥ ਖੁਦਾਏ, ਸੇਵਾ ਕਰਤ ਰਾਤ ਦਿਨ ਜਾਏ।
ਹੁਣ ਉਹ ਜਿੰਨੇ ਮਹਾਤਮਾ ਸੰਤ ਆਉਂਦੇ ਨੇ ਸਾਰਿਆਂ ਨੂੰ ਇਹੀ ਸਵਾਲ ਪੁੱਛਦਾ ਸ਼ਰਮਦ ਕਿ ਖੁਦਾ ਦਾ ਮਾਰਗ ਕੀ ਹੈ, ਰੱਬ ਦੇ ਘਰ ਦਾ ਰਸਤਾ ਕੀ ਹੈ। ਹਰ ਇੱਕ ਸੰਤ ਨੂੰ ਇਹੀ ਸਵਾਲ ਕਰਦਾ ਹੈ, ਉਹ ਜਿੰਨੇ ਮਹਾਂਪੁਰਖ ਆਉਂਦੇ ਨੇ ਉਹਨਾਂ ਕੋਲ ਇਹੀ ਸਵਾਲ ਕਰਦਾ ਹੈ।
ਤਹਾਂ ਸੰਤ ਨਿਧੀ ਚਲ ਆਵਾ,
ਰੋਜ਼ ਹੀ ਉਹਨਾਂ ਦੀ ਸੇਵਾ ਕਰਦਾ ਹੈ, ਸੇਵਾ ਕਰਦਿਆਂ ਰਾਤ ਦਿਨ ਸਮਾਂ ਬਤੀਤ ਕਰਦਾ ਹੈ। ਬੜੇ ਮਹਾਂਪੁਰਖ, ਬੜੇ ਮਹਾਤਮਾ ਤੇ ਸੰਤ ਰੋਜ਼ ਹੀ ਸ਼ਰਮਦ ਫਕੀਰ ਦੇ ਘਰ, ਜਿੱਥੇ ਇਹਨੇ ਡੇਰਾ ਬਣਾਇਆ, ਹੁਣ ਘਰ ਨਹੀਂ ਰਿਹਾ, ਉਹ ਇਹਨੇ ਇਹੋ ਜਿਹਾ ਧਰਮਸ਼ਾਲਾ ਬਣਾ ਦਿੱਤੀ ਹੈ ਕਿ ਜਿੱਥੇ ਕੋਈ ਵੀ ਆਉਂਦਾ ਜਾਂਦਾ ਮਹਾਂਪੁਰਖ ਟਿਕ ਸਕਦਾ, ਰਹਿ ਸਕਦਾ ਹੈ। ਕਹਿੰਦੇ ਉੱਥੇ ਰੋਜ਼ ਹੀ ਕੋਈ ਨਾ ਕੋਈ ਮਹਾਤਮਾ ਤੇ ਸੰਤ ਦੇ ਘਰ ਆਉਂਦਾ ਹੈ,
ਘਰ ਖਿਦਮਤ ਸਭ ਹੁਣ ਰਿਜਾਵੇ,
ਸਾਰਿਆਂ ਦੀ ਖਿਦਮਤ ਕਰਕੇ, ਉਹਨਾਂ ਦੀ ਸੇਵਾ ਕਰਕੇ ਇਹ ਸਾਰਿਆਂ ਨੂੰ ਖੁਸ਼ ਕਰਦਾ ਹੈ, ਸਾਰਿਆਂ ਦੀ ਪ੍ਰਸੰਨਤਾ ਲੈਂਦਾ ਹੈ।
ਪਿਤਾ ਕਰਤ ਜਬ ਜਾਏ ਅਗੇਰੇ, ਬੂਜੈ ਮਗ ਖੁਦਾਏ ਤਿਸ ਬੇਰੇ।
ਮਹਾਂਪੁਰਖਾਂ ਨੂੰ ਜਦੋਂ ਇਹ ਵਿਦਾ ਕਰਨ ਜਾਂਦਾ ਨਾ ਅੱਗੇ, ਤੇ ਫਿਰ ਜਦੋਂ ਉਹਨਾਂ ਨੂੰ ਵਿਦਾ ਕਰਕੇ ਮੁੜਨ ਲੱਗਦਾ ਤੇ ਮੁੜਦਿਆਂ ਉਹਨਾਂ ਨੂੰ ਇੱਕ ਸਵਾਲ ਇਹ ਜ਼ਰੂਰ ਕਰਦਾ, ਹਰ ਇੱਕ ਸੰਤ ਨੂੰ, ਹਰ ਇੱਕ ਮਹਾਤਮਾ ਨੂੰ ਇਹ ਬੇਨਤੀ ਜ਼ਰੂਰ ਕਰਦਾ, ਕਹਿੰਦਾ ਮੈਨੂੰ ਵੀ ਖੁਦਾ ਦਾ ਮਾਰਗ ਦੱਸ ਦਿਓ, ਮੈਨੂੰ ਵੀ ਪਰਮੇਸ਼ਰ ਦੇ ਘਰ ਦੀ ਗੱਲ ਦੱਸ ਦਿਓ, ਉਹਦੇ ਘਰ ਦਾ ਕੋਈ ਬੋਧ ਕੋਈ ਗਿਆਨ ਮੈਨੂੰ ਵੀ ਦੱਸ ਦਿਓ। ਅਵਸਥਾ ਅੰਦਰੋਂ ਇਹ ਬਣੀ ਹੋਈ ਸੀ, ਜਿਹੜੀ ਗੁਰਬਾਣੀ ਦੀ ਪੰਕਤੀ ਹੈ ਨਾ ਪੰਜਵੇਂ ਪਾਤਸ਼ਾਹ ਦੀ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਇੱਦਾਂ ਦੀ ਅਵਸਥਾ ਅੰਦਰ ਬਣੀ ਹੋਈ ਸੀ ਸ਼ਰਮਤ ਦੀ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਈ ਦਰਸ਼ਨ, ਹਰ ਦੇਖਣ ਕਰ ਤਾਈ ਹੋਰ ਕੋਈ ਤਾਂ ਵੀ ਨਹੀਂ। ਹਰ ਇੱਕ ਮਹਾਂਪੁਰਖ ਨੂੰ, ਹਰ ਇੱਕ ਮਹਾਤਮਾ ਨੂੰ, ਹਰ ਇੱਕ ਸਾਧੂ ਨੂੰ ਇਹੀ ਬੇਨਤੀ ਕਰਦਾ ਹੈ ਕਿ ਮਹਾਰਾਜ ਮੈਨੂੰ ਵੀ ਖੁਦਾ ਦਾ ਮਾਰਗ ਦੱਸ ਦਿਓ, ਖੁਦਾ ਦੇ ਘਰ ਦੀ ਗੱਲ ਮੈਨੂੰ ਵੀ ਦੱਸ ਦਿਓ।
ਸ਼ਾਹ ਹੁਸੈਨ ਕਿਦੋਂ ਕੇ ਔਰ ਪੂਰਨ ਸੰਤ ਆਏ ਤਿਸ ਚੋਰ।
ਖਾਲਸਾ ਜੀ ਏਦਾਂ ਸੰਤਾਂ ਕੋਲੋਂ ਸੰਗਤ ਕਰਦਿਆਂ ਕਰਦਿਆਂ ਸਮਾਂ ਆ ਗਿਆ ਤੇ ਕਹਿੰਦੇ ਇੱਕ ਪੂਰਨ ਸੰਤ ਸ਼ਾਹ ਹੁਸੈਨ ਉਹਨਾਂ ਦਾ ਨਾਂ ਸੀ। ਉਹ ਸ਼ਾਹ ਹੁਸੈਨ ਨਾਂ ਦਾ ਇੱਕ ਸੂਫੀ ਸੰਤ ਉਹ ਚੱਲ ਕੇ ਆ ਗਿਆ ਸ਼ਰਮਤ ਕੋਲ, ਤੇ ਸ਼ਰਮਤ ਦੇ ਕੋਲ ਆ ਪਹੁੰਚਿਆ, ਇਹਨੇ ਉਹਦੀ ਸੰਗਤ ਕੀਤੀ। ਉਹ ਪੂਰਨ ਸੰਤ ਸੀ ਸ਼ਾਹ ਹੁਸੈਨ।
ਤਿਮਹੀ ਸੇਵਾ ਤਿਸ ਕੀ ਕਰੇ,
ਦੂਜੇ ਮਹਾਂਪੁਰਖਾਂ ਦੀ ਸੇਵਾ ਕਰਦਾ ਸੀ, ਉਸੇ ਤਰ੍ਹਾਂ ਇਹਨੇ ਸ਼ਾਹ ਹੁਸੈਨ ਦੀ ਵੀ ਬੜੀ ਸੇਵਾ ਕੀਤੀ, ਉਸੇ ਤਰ੍ਹਾਂ ਖਾਨ ਪਾਨ ਦੀ ਸੇਵਾ ਕੀਤੀ।
ਖਾਨ ਪਾਨ ਪਦ ਚਾਂਪੀ ਬਰੇ,
ਉਹਨਾਂ ਨੂੰ ਲੰਗਰ ਪ੍ਰਸ਼ਾਦ ਛਕਾਇਆ, ਫਿਰ ਪਲੰਘੇ ਤੇ ਲਟਾ ਕੇ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕੀਤੀ।
ਕਰੇ ਉਹ ਪ੍ਰਸੰਨ ਅਧਿਕ ਹੀ ਤਾਏ,
ਬੜਾ ਖੁਸ਼ ਕੀਤਾ, ਬੜਾ ਪ੍ਰਸੰਨ ਕੀਤਾ ਸ਼ਾਹ ਹੁਸੈਨ ਫਕੀਰ ਨੂੰ ਉਹਦੀ ਸੇਵਾ ਕਰਕੇ। ਸ਼ਰਮਦ ਨੇ ਸ਼ਾਹ ਹੁਸੈਨ ਦੀ ਸੇਵਾ ਕਰਦਿਆਂ ਕਰਦਿਆਂ ਉਹਨੂੰ ਬੜਾ ਖੁਸ਼ ਤੇ ਪ੍ਰਸੰਨ ਕੀਤਾ।
ਤਿਆਰ ਭਇਓ ਚਪਰਾਤੀ ਮਾਏ,
ਅਗਲੇ ਦਿਨ ਸ਼ਾਹ ਹੁਸੈਨ ਸਵੇਰ ਦਾ ਸਮਾਂ ਹੋਇਆ ਤੇ ਉਹਨੇ ਉੱਠ ਕੇ ਚੱਲਣ ਦੀ ਤਿਆਰੀ ਕੀਤੀ।
ਗਇਓ ਵਿਸਰਜਨ ਕਰਨੇ ਅਗਾੜੇ,
ਸ਼ਰਮਦ ਹਰ ਇੱਕ ਮਹਾਂਪੁਰਖ ਨੂੰ ਵਿਦਾ ਕਰਨ ਜਾਂਦਾ ਸੀ, ਉਸੇ ਤਰ੍ਹਾਂ ਉਹ ਸ਼ਾਹ ਹੁਸੈਨ ਫਕੀਰ ਨੂੰ ਵੀ ਵਿਦਾ ਕਰਨ ਵਾਸਤੇ ਨਾਲ ਨਾਲ ਅੱਗੇ ਨੂੰ ਤੁਰ ਪਿਆ। ਜਦੋਂ ਵਾਹਵਾ ਦੂਰ ਤੱਕ ਵਿਦਾ ਕਰਕੇ ਆਇਆ ਤੇ ਮੁੜਨ ਲੱਗਾ ਨਾ ਸ਼ਰਮਦ, ਤੇ ਮੁੜਨ ਤੋਂ ਪਹਿਲਾਂ ਜਿਵੇਂ ਹਰ ਇੱਕ ਸੰਤ ਨੂੰ ਬੇਨਤੀ ਕਰਦਾ ਸੀ, ਉਹੀ ਬੇਨਤੀ ਨੇ ਸ਼ਾਹ ਹੁਸੈਨ ਅੱਗੇ ਵੀ ਕੀਤੀ। ਹੱਥ ਜੋੜ ਕੇ ਬੇਨਤੀ ਕਰਕੇ ਸ਼ਾਹ ਹੁਸੈਨ ਨੂੰ ਕਹਿਣ ਲੱਗਾ,
ਕਹੋ ਸੰਤ ਜੀ ਪੰਥ ਖੁਦਾਏ, ਜੇ ਤੁਮ ਜਾਣਿਓ ਦਿਓ ਬਤਾਏ।
ਕਹਿਣ ਲੱਗਾ, ਹੇ ਸੰਤ ਜੀ, ਤੁਸੀਂ ਜਿਹੜਾ ਖੁਦਾ ਦਾ ਰਸਤਾ ਜਾਣਿਆ, ਖੁਦਾ ਦਾ ਮਾਰਗ ਤੁਸੀਂ ਸਮਝਿਆ, ਉਹ ਜਿਹੜਾ ਖੁਦਾ ਦਾ ਮਾਰਗ ਹੈ, ਖੁਦਾ ਦਾ ਰਸਤਾ ਹੈ, ਉਹ ਕਿਰਪਾ ਕਰਕੇ ਮੈਨੂੰ ਵੀ ਦੱਸੋ, ਮੈਨੂੰ ਵੀ ਜਿਹੜਾਓ, ਮੈਂ ਜਾਣਨਾ ਚਾਹੁੰਦਾ ਹਾਂ ਖੁਦਾ ਦੇ ਉਸ ਰਸਤੇ ਨੂੰ ਜਾਣਨ ਦਾ, ਮੈਂ ਭਲਾਖੀ ਹਾਂ।
ਕਰੋ ਦੀਨ ਪਰ ਦਇਆ ਉਦਾਰਾ,
ਜੀ ਮੇਰੇ ਦੀਨ ਤੇ ਦਇਆ ਕਰੋ, ਮੈਂ ਬੜਾ ਦੀਨ ਹਾਂ, ਗਰੀਬ ਹਾਂ, ਨਿਮਾਣਾ ਨਿਤਾਣਾ ਹਾਂ, ਮੇਰੇ ਤੇ ਦਇਆ ਕਰੋ।
ਦਰਵੇਸ਼ ਦਿਆਲ ਦਤਾਰਾ,
ਤੁਹਾਡੇ ਵਰਗੇ ਦਰਵੇਸ਼ ਦਿਆਲ ਹੁੰਦੇ ਨੇ, ਉਹਨਾਂ ਦੇ ਮਨ ਚ ਦਇਆ ਹੁੰਦੀ ਹੈ ਸਾਡੇ ਵਰਗੇ ਜੀਵਾਂ ਪ੍ਰਤੀ, ਤੇ ਮਹਾਰਾਜ ਮੇਰੇ ਤੇ ਤੁਸੀਂ ਵੀ ਦਇਆ ਕਰੋ।
ਜਾਨ ਕਾਲ ਤਵ ਸਰਮਦ ਕੇਰੇ, ਸੰਤਨ ਸੇਵਾ ਕੀਨ ਕਨੇਰੇ।
ਸ਼ਾਹ ਹੁਸੈਨ ਹੁਣ ਪੂਰਨ ਸੰਤ ਸੀ, ਉਹ ਪਹਿਲੇ ਸੰਤਾਂ ਵਰਗਾ ਨਹੀਂ ਸੀ ਪਹੁੰਚਿਆ ਹੋਇਆ ਸੀ। ਸ਼ਾਹ ਹੁਸੈਨ ਨੇ ਜਦੋਂ ਸ਼ਰਮਤ ਦੀ ਕਾਲਣਾ ਵੇਖੀ, ਇਹਦੀ ਕਾਲਣਾ ਜਾਣੀ ਕਿ ਇਹਨੇ ਬੜੇ ਮਹਾਂਪੁਰਖਾਂ ਦੀ ਸੇਵਾ ਕੀਤੀ ਹੈ, ਬੜੇ ਸਾਧੂਆਂ ਤੇ ਸੰਤਾਂ ਦੇ ਚਰਨ ਦੱਬੇ ਨੇ, ਉਹਨਾਂ ਦੀ ਸੇਵਾ ਕੀਤੀ ਹੈ, ਕਹਿੰਦੇ ਇਹਦੀ ਕਾਲਣਾ ਜਾਣ ਕੇ ਸ਼ਰਮਤ ਫਕੀਰ ਦੀ
ਹਿਤ ਪਰਖਣ ਕੇ ਸੰਤ ਅਲਾਏ।
ਪਹਿਲਾਂ ਪਰਖਦੇ ਵੀ ਨੇ ਨਾ, ਹੁਣ ਵਸਤੂ ਪਾਣੀ ਹੈ, ਵਸਤੂ ਪਾਣ ਵਾਸਤੇ ਭਾਂਡਾ ਵੀ ਹੈ ਕਿ ਨਹੀਂ, ਉਹ ਪਰਖ ਕਰਨੀ ਸੀ ਸ਼ਾਹ ਹੁਸੈਨ ਨੇ, ਸਿੱਧਾ ਹੀ ਥੋੜੀ ਗਿਆਨ ਦੇ ਦੇਣਾ ਸੀ ਸ਼ਰਮਦ ਨੂੰ। ਕਹਿੰਦੇ ਸ਼ਰਮਦ ਦੀ ਪਰਖ ਕਰਨ ਵਾਸਤੇ ਸ਼ਾਹ ਹੁਸੈਨ ਫਕੀਰ ਬੋਲਿਆ
ਪੰਜ ਰਜਤ ਬਣ ਖਰਚੋ ਜਾਏ,
ਪਹਿਲਾਂ ਜਾ ਸ਼ਰਮਦ, ਪਹਿਲਾਂ ਪੰਜ ਚਾਂਦੀ ਦੇ ਰੁਪਈਏ ਮੇਰੇ ਵਾਸਤੇ ਖਰਚ, ਪੰਜ ਰਜਤ ਪਣ, ਪੰਜ ਰੁਪਈਏ ਜਾ ਕੇ ਮੇਰੇ ਵਾਸਤੇ ਖਰਚ ਕਰ,
ਅਮਿਤ ਸੁੰਦਰ ਪਨੀ ਲਿਆਵੋ,
ਪੰਜ ਰੁਪਈਏ ਖਰਚ ਕੇ ਮੇਰੇ ਵਾਸਤੇ ਇੱਕ ਵਧੀਆ ਜੀ ਜੁੱਤੀ ਜਿਹਦਾ ਮੁੱਲ ਪੰਜ ਰੁਪਈਏ ਹੋਣਾ ਚਾਹੀਦਾ, ਇਹੋ ਜੀ ਵਧੀਆ ਜੀ ਜੁੱਤੀ ਮੇਰੇ ਪੈਰਾਂ ਚ ਪਾਉਣ ਵਾਸਤੇ ਲੈ ਕੇ ਆ,
ਅਬ ਹੀ ਗਮਨੋ ਗੌਰ ਨਾ ਲਿਆਵੋ,
ਹੁਣੇ ਹੀ ਜਾ, ਦੇਰੀ ਨੀ ਲਾਣੀ ਰਸਤੇ ਵਿਚ, ਬਿਨਾਂ ਦੇਰੀ ਤੋਂ ਜਿੰਨਾ ਛੇਤੀ ਜਲਦੀ ਹੋ ਸਕੇ ਪੰਜ ਰੁਪਈਏ ਦੀ ਇੱਕ ਵਧੀਆ ਜੁੱਤੀ ਖਰੀਦ ਕੇ ਲਿਆ।
ਹੁਣ ਸਰਮਦ ਕਰ ਜੋਰ ਬਖਾਨੇ,
ਸਰਮਦ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਠਹਿਰੋ ਲਖੋ ਸ਼ੀਘਰ ਹੀ ਆਨਿਓ,
ਕਹਿੰਦਾ ਮਹਾਰਾਜ ਜੀ ਤੁਸੀਂ ਇੱਥੇ ਠਹਿਰੋ ਤੇ ਬਸ ਮੈਨੂੰ ਆਇਆ ਹੀ ਸਮਝੋ, ਮੈਂ ਤਾਂ ਫਿਰ ਜਾਣ ਆਵਣ ਹੀ ਕਰਨਾ, ਮਹਾਰਾਜ ਇਹ ਕਿੱਡੀ ਕੁ ਵੱਡੀ ਸੇਵਾ, ਤੁਸੀਂ ਇੱਥੇ ਠਹਿਰੋ, ਮੈਂ ਬਸ ਗਿਆ ਤੇ ਆਇਆ, ਹੁਣੇ ਮੈਂ ਆਪ ਜੀ ਦੇ ਚਰਨਾਂ ਲਈ ਜੋੜਾ ਲੈ ਕੇ ਆਉਂਦਾ ਹਾਂ।
ਬਾਜ਼ਾਰ ਸਿਧਾਇਓ,
ਇਹਦਾ ਕਹਿ ਕੇ ਸ਼ਰਮਦ ਬੜੀ ਛੇਤੀ ਨਾਲ ਤੁਰਤ ਫੁਰਤ ਬਾਜ਼ਾਰ ਵੱਲ ਚਲਾ ਗਿਆ।
ਜਸ ਚਾਹਿਓ ਤਸ ਕੱਛਿਨ ਲਿਆਇਓ,
ਜਿਹੋ ਜੀ ਜੁੱਤੀ ਚਾਹੀਦੀ ਸੀ ਪੰਜ ਰੁਪਈਏ ਖਰਚ ਕੇ ਸ਼ਰਮਦ ਉਹੋ ਜੀ ਜੁੱਤੀ ਜਿਵੇਂ ਜੀ ਸ਼ਾਹ ਹੁਸੈਨ ਫਕੀਰ ਨੇ ਦੱਸੀ ਸੀ, ਬਿਲਕੁਲ ਉਹੋ ਜੇ ਦੱਸਣ ਮੁਤਾਬਕ ਉਹੋ ਜੀ ਇੱਕ ਜੁੱਤੀ, ਉਹੋ ਜਿਹੀ ਇੱਕ ਜੋੜਾ ਲੈ ਕੇ ਆਇਆ।
ਨਿਜ ਕਰਤੇ ਪੈਰਾਂ ਮਨ ਕੀਨ,
ਆਪਣੇ ਹੱਥੀਂ ਸ਼ਰਮਦ ਫਕੀਰ ਨੇ ਸ਼ਾਹ ਹੁਸੈਨ ਦੇ ਪੈਰਾਂ ਵਿੱਚ ਉਹ ਜੁੱਤੀ ਪਵਾਈ, ਆਪ ਆਪਣੇ ਹੱਥਾਂ ਨਾਲ ਉਹ ਜੋੜਾ ਪਵਾਇਆ।
ਤਬ ਦਰਵੇਸ਼ ਕਯੋ ਸ਼ੁਭ ਚੀਨ,
ਉਹ ਜਿਹੜਾ ਦਰਵੇਸ਼ ਸੀ ਸ਼ਾਹ ਹੁਸੈਨ ਉਸ ਵੇਲੇ ਬੋਲਿਆ, ਕਹਿਣ ਲੱਗਾ ਸ਼ਰਮਦ ਫਕੀਰ ਨੂੰ,
ਜੇ ਖੁਦਾਏ ਕੀ ਖਾਇਸ਼ ਤੋਏ, ਫਿਰੋ ਅਮਨ ਲਗ ਮੋਏ।
ਅੱਛਾ ਸ਼ਰਮਦ, ਜੇ ਤੇਰੇ ਮਨ ਚ ਖੁਦਾ ਨੂੰ ਜਾਣਨ ਦੀ ਖਵਾਹਿਸ਼ ਹੈ ਨਾ, ਤੇ ਤੂੰ ਇੱਥੇ ਹੀ ਖਲੋਈ, ਮੈਂ ਵਾਪਸ ਮੁੜ ਕੇ ਆਉਣਾ। ਇਹ ਵੀ ਇੱਕ ਫਰਕ ਸੀ, ਇੱਥੇ ਹੀ ਖੜੀ, ਮੈਂ ਦੁਬਾਰਾ ਵਾਪਸ ਮੁੜ ਕੇ ਆਵਾਂਗਾ ਤੇ ਤੈਨੂੰ ਖੁਦਾ ਦਾ ਰਸਤਾ ਦੱਸਾਂਗਾ, ਖੁਦਾ ਦੇ ਘਰ ਦੀ ਗੱਲ ਦੱਸਾਂਗਾ, ਤੇ ਮੇਰੇ ਵਾਪਸ ਆਉਣ ਤੱਕ ਤੂੰ ਇੱਥੇ ਹੀ ਖਲੋਤਾ ਰਹਿ।
ਕਿਮ ਕਹਿ ਚਲਿਓ ਗਇਓ ਕਿਤ ਸੰਤ,
ਕਹਿ ਕੇ ਉਹ ਸੰਤ ਸ਼ਾਹ ਹੁਸੈਨ ਜੀ ਅੱਗੇ ਕਿਤੇ ਚਲੇ ਗਏ।
ਸ਼ਰਮਦ ਠੰਡੋ ਰਿਓ ਇਕੰਤ,
ਸ਼ਰਮਦ ਨੇ ਹੁਣ ਬਚਨ ਸੁਣਿਆ ਸੀ ਵੀ ਇੱਥੇ ਹੀ ਖਲੋਤੇ ਰਹਿਣਾ, ਕਹਿੰਦੇ ਉਸੇ ਜਗ੍ਹਾ ਤੇ ਸ਼ਰਮਦ ਖਲੋਤਾ ਰਿਹਾ।
ਕਰਤ ਪ੍ਰਤੀਕਨ ਕੋ ਥਿਰ ਭਇਓ,
ਖਲੋਤਾ ਉਡੀਕ ਕਰਨ ਲੱਗਾ ਕਿ ਹੁਣ ਉਹ ਮਹਾਂਪੁਰਖ ਵਾਪਸ ਆਉਣਗੇ ਤੇ ਮੈਨੂੰ ਦੱਸਣਗੇ ਪਰਮਾਤਮਾ ਦੇ ਘਰ ਬਾਰੇ। ਉਥੇ ਹੀ ਖਲੋਤਾ ਸ਼ਰਮਦ ਉਡੀਕ ਕਰਨ ਲੱਗਾ,
ਲਿਓ ਕਸ਼ਟ ਪਰ ਕਿਤੋਂ ਨਾ ਗਏ।
ਖਲੋਤਿਆਂ ਨੂੰ ਸਾਰਾ ਦਿਨ ਬੀਤ ਗਿਆ, ਬੜਾ ਵੱਡਾ ਕਸ਼ਟ ਚੱਲਿਆ ਸਰੀਰ ਤੇ, ਪਰ ਉਥੇ ਕਿਤੇ ਗਿਆ ਨੀ ਕਿਸੇ ਪਾਸੇ, ਉਸੇ ਜਗ੍ਹਾ ਤੇ ਹੀ ਖਲੋਤਾ ਰਿਹਾ।
ਇੱਕ ਦੋਏ ਦਿਵਸ ਬੀਤੇ ਸਭ ਆਇਓ, ਦੇਖਿਓ ਸ਼ਰਦਾ ਸਹਿਤ ਫਿਰ ਆਇਓ।
ਦੋ ਦਿਨ ਬੀਤ ਗਏ, ਸ਼ਰਮਦ ਉਥੇ ਹੀ ਖਲੋਤਾ ਰਿਹਾ, ਉਥੋਂ ਹੀ ਲਿਆ ਹੀ ਨਹੀਂ, ਖੁਦਾ ਨੂੰ ਜਾਣਨ ਦੀ ਅਭਿਲਾਖਾ ਸੀ ਨਾ। ਅੱਜ ਸ਼ਾਇਦ ਕੋਈ ਇਹੋ ਜਿਹਾ ਵਿਅਕਤੀ ਹੁੰਦਾ ਸੰਤ ਪਰਮਾਤਮਾ ਨੂੰ ਮਿਲਣ ਵਾਸਤੇ ਅਭਿਲਾਖਾ ਰੱਖਣ ਵਾਲਾ, 15 ਕੁ ਮਿੰਟ ਹੀ ਉਡੀਕਦਾ ਤੇ 20 ਕੁ ਮਿੰਟ ਬਾਅਦ ਉਹਨੇ ਕਹਿਣਾ ਸੀ ਵੀ ਮੁੜਿਆ ਹੀ ਨਹੀਂ ਹਲੇ, ਤੇ ਉਹ ਥੋੜਾ ਵਾਚਣ ਦੀ ਤਿਆਰੀ ਕਰਦਾ ਵੀ ਖਬਰੇ ਆਵੇ ਕਿ ਨਾ ਆਵੇ। ਪਰ ਇਹਦੇ ਅੰਦਰ ਅਸਲ ਵਿਚ ਅਭਿਲਾਖਾ ਸੀ, ਪ੍ਰਭੂ ਮਿਲਣ ਦਾ ਚਾਹੋ ਸੀ। 2 ਦਿਨ ਖਲੋਤਾ ਰਿਹਾ ਸ਼ਰਮਦ, 2 ਦਿਨ, ਤੇ 2 ਦਿਨਾਂ ਬਾਅਦ ਸ਼ਾਹ ਹੁਸੈਨ ਵਾਪਸ ਮੁੜਿਆ, ਉਹਨੇ ਵੇਖਿਆ ਕਿ ਸ਼ਰਮਦ ਹਲੇ ਵੀ ਖੜਾ, ਪੂਰਨ ਸ਼ਰਧਾ ਨਾਲ ਭਾਵਨਾ ਦੇ ਨਾਲ ਅਕ ਹਲੇ ਵੀ ਖੜਾ ਹੈ।
ਅਪਰ ਕਸੋਟੀ ਕੋ ਇੱਕ ਦੀਨ,
ਇੱਕ ਦੋ ਕਸਵੱਟੀਆਂ ਹੋਰ ਵੀ ਲਾਈਆਂ, ਇਹੀ ਕਸਵੱਟੀ ਨਹੀਂ, ਹੋਰ ਵੀ 1-2 ਕਸਵੱਟੀਆਂ ਸ਼ਾਹ ਹੁਸੈਨ ਨੇ ਸ਼ਰਬਤ ਤੇ ਲਾਈਆਂ। ਹਾਂਜੀ,
ਸਕਲ ਰੀਤ ਸੋ ਪਰਖਨ ਕੀਨ,
ਸਾਰੀਆਂ ਰੀਤੀਆਂ ਨਾਲ ਚੰਗੀ ਤਰ੍ਹਾਂ ਸ਼ਰਬਤ ਦੀ ਪਹਿਲਾਂ ਪਰਖ ਕੀਤੀ, ਚੰਗੀ ਤਰ੍ਹਾਂ ਕਸਵੱਟੀਆਂ ਲਾ ਲਾ ਕੇ ਸ਼ਰਬਤ ਦੀ ਚੰਗੀ ਤਰ੍ਹਾਂ ਪਰਖ ਕੀਤੀ।
ਪੁਨ ਕਿਰਪਾਲ ਵੈ ਗਰੇ ਲਗਾਇਓ, ਮਗ ਖੁਦਾਏ ਕੋ ਤੁਰਤ ਬਤਾਇਓ।
ਜਦੋਂ ਹਰ ਇੱਕ ਕਸਵੱਟੀ ਵਿੱਚ ਸ਼ਰਮਦ ਖਰਾ ਉਤਰਦਾ ਗਿਆ ਤੇ ਸ਼ਾਹ ਹੁਸੈਨ ਸੰਤ ਦੇ ਮਨ ਚ ਵੀ ਫਿਰ ਦਇਆ ਆ ਗਈ, ਰੀਝ ਪਿਆ ਸੰਤ ਤੇ ਰੀਝ ਕੇ ਸ਼ਰਮਦ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ, ਘੁੱਟ ਕੇ ਆਪਣੇ ਗਲ ਨਾਲ ਲਾ ਲਿਆ।
ਪ੍ਰਭ ਕੋ ਪ੍ਰੇਮ ਪਇਓ ਮਨ ਪੀਨਰ,
ਗਲ ਨਾਲ ਲਾਉਂਦਿਆਂ ਪਰਮਾਤਮਾ ਦੇ ਘਰ ਦੀ ਸੋਝੀ ਦੇ ਦਿੱਤੀ। ਉਸੇ ਵੇਲੇ ਸਿਰ ਤੇ ਹੱਥ ਰੱਖਿਆ, ਕਪਾਟ ਖੋਲ ਦਿੱਤੇ ਸ਼ਰਮਤ ਦੇ, ਔਰ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ।
ਇਸੀ ਰਸ ਮੈਂ ਹੈ ਗੋਲੀਨ,
ਪ੍ਰੇਮ ਰਸ ਵਿੱਚ ਇਹਦਾ ਮਨ ਪੀਨ ਹੋ ਗਿਆ, ਉਸੇ ਰਸ ਵਿੱਚ ਸ਼ਰਮਤ ਫਕੀਰ ਲੀਨ ਹੋ ਗਿਆ।
ਨਿਸਚਿਨ ਰਹਿ ਅੱਲਾ ਸੋ ਮਾਤਾ,
ਸ਼ਰਮਤ ਰਾਤ ਦੇ ਅੱਲਾ ਦੇ ਰੰਗ ਵਿੱਚ ਮਸਤ ਰਹਿੰਦਾ। ਸ਼ਾਹ ਹੁਸੈਨ ਤਾਂ ਚਲਾ ਗਿਆ ਪਰ ਮੁੜ ਕੇ ਸ਼ਰਮਤ ਦੀ ਅਵਸਥਾ ਦਾ ਰੰਗ ਬਣਿਆ ਰਿਹਾ, ਉਸੇ ਅੱਲਾ ਦੇ ਨਾਮ ਰੰਗ ਦੇ ਵਿੱਚ ਹਰ ਵੇਲੇ ਮਸਤ ਰਹਿੰਦਾ।
ਚੜਿਓ ਨਵੀਨ ਰੰਗ ਮਨ ਰਾਤਾ,
ਨਵਾਂ ਹੀ ਰੰਗ ਚੜਿਆ ਮਨ ਤੇ, ਉਸ ਨਵੇਂ ਰੰਗ ਦੇ ਵਿੱਚ ਇਹਦਾ ਮਨ ਰੱਤਿਆ ਹੋਇਆ ਰੰਗਿਆ ਹੋਇਆ।
ਜਿਤ ਕੋ ਤੋ ਤਨ ਸਰਬ ਲਗਾਇਓ, ਦਰਵੇਸ਼ਨ ਕੋ ਖਾਨਾ ਖਵਾਇਓ।
ਇਹਨੇ ਆਖਿਆ ਵੀ ਹੁਣ ਕਿੰਨਾ ਕ ਚਿਹਰੇ ਪੈਸਾ ਵਰਤੀ ਜਾਵਾਂਗੇ, ਖਤਮ ਕਰੀਏ ਇਧਰੋਂ ਧਿਆਨ ਖਤਮ ਹੋਵੇ ਤੇ ਰੱਬ ਦੇ ਰੰਗ ਵਿੱਚ ਹੀ ਰਹੀਏ। ਕਹਿੰਦੇ ਜਿੰਨਾ ਪੈਸਾ ਸੀ ਸਾਰਾ ਖਰਚ ਕਰਕੇ ਉਹ ਮਹਾਂਪੁਰਖਾਂ ਸੰਤਾਂ ਸਾਧੂਆਂ ਨੂੰ ਛਕਾ ਦਿੱਤਾ, ਪੈਸਾ ਜਿੰਨਾ ਵੀ ਸੀ ਘਰ ਵਿੱਚ ਉਹ ਸਾਰਾ ਕੁਝ ਵੱਢ ਦਿੱਤਾ।
ਵੇਚਿਓ ਘਰ ਜੇ ਤੱਕ ਧਨ ਲੀਨ,
ਘਰ ਵੀ ਵੇਚ ਦਿੱਤਾ, ਇਹਦੇ ਨਾਲ ਵੀ ਮਮਤਾ ਹੋਏਗੀ ਵੀ ਮੇਰਾ ਘਰ ਹੈ ਤੇ ਫਿਰ ਸੁਰਤ ਇੱਥੇ ਹੀ ਖਿੰਡਦੀ ਰਹੇਗੀ। ਘਰ ਵੀ ਵੇਚ ਦਿੱਤਾ ਤੇ ਜਿੰਨੇ ਪੈਸੇ ਘਰ ਵੇਚ ਕੇ ਮਿਲੇ,
ਇਸ ਸੰਤਨ ਸਭ ਖਰਚ ਨਕੀਨ,
ਪੈਸੇ ਮਹਾਂਪੁਰਖਾਂ ਸੰਤਾਂ ਦੀ ਸੇਵਾ ਵਾਸਤੇ ਖਰਚ ਦਿੱਤੇ।
ਅਪਰ ਜੇ ਵਸਤੂ ਦੀ ਅਸ਼ੇਸ਼ ਅਰਪਣ ਕਰੀਏ ਦਰਵੇਸ਼,
ਘਰ ਵਿੱਚ ਜਿੰਨੀਆਂ ਵਸਤੂਆਂ ਪਦਾਰਥ ਸੀ ਸਾਰਾ ਕੁਝ ਦਾਨ ਕਰ ਦਿੱਤਾ, ਸਭ ਕੁਝ ਉਹਨਾਂ ਮਹਾਂਪੁਰਖਾਂ ਸੰਤਾਂ ਨੂੰ ਅਸ਼ੇਸ਼ ਕਰਕੇ ਦੇ ਦਿੱਤਾ।
ਪਇਓ ਮਸਤ ਸੁਧ ਤਨ ਕੀ ਥੋਰੇ,
ਮਸਤ ਹੋ ਗਿਆ ਸ਼ਰਮਦ, ਹੁਣ ਬਿਲਕੁਲ ਹੀ ਮਸਤ ਹੋ ਗਿਆ, ਸਰੀਰ ਦੀ ਥੋੜੀ ਬਹੁਤੀ ਸੁਧ ਰਹਿ ਗਈ ਹੈ, ਹੁਣ ਸਰੀਰ ਦਾ ਧਿਆਨ ਹੀ ਨਹੀਂ ਰਹਿੰਦਾ।
ਇਸ ਦਿਨ ਰਹਿ ਪ੍ਰੇਮ ਮਤ ਬੋਰੀ,
ਰਾਤ ਦਿਨ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਇਹਦੀ ਮਤ ਬੋਰੀ ਰਹਿੰਦੀ ਹੈ। ਜਿਵੇਂ ਕਬੀਰ ਜੀ ਕਹਿੰਦੇ ਨੇ ਨਾ ਕਿ ਮੈਂ ਬੋਰਾ ਨਹੀਂ, ਮੇਰੇ ਰਾਮ ਨੇ ਮੈਨੂੰ ਬੋਰਾ ਕਰ ਦਿੱਤਾ ਹੈ, ਉਹੋ ਜੇ ਰੰਗ ਦੇ ਵਿੱਚ ਹੁਣ ਸ਼ਰਮਤ ਵੀ ਰੰਗਿਆ ਗਿਆ।
ਦਿੱਲੀ ਕੇ ਬਾਜ਼ਾਰ ਮੈਂ ਪਰੈ,
ਦਿੱਲੀ ਦੇ ਬਾਜ਼ਾਰਾਂ ਵਿੱਚ ਸ਼ਰਮਤ ਪਿਆ ਰਹਿੰਦਾ ਹੈ।
ਪਇਓ ਸੁਛੰਦ ਤਿਸੀ ਪੁਰ ਫਿਰੈ,
ਸੁਤੰਤਰ ਹੋ ਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਹੀ ਸ਼ਰਮਤ ਫਿਰਦਾ ਹੈ।
ਦਿਨ ਦਿਨ ਪ੍ਰਭ ਬ੍ਰਿਤੀ ਚੜੈ ਸਪਾਏ,
ਦਿਨ ਪ੍ਰਤੀ ਇਹਦੀ ਬਿਰਤੀ ਚੜ੍ਹਦੀ ਹੈ, ਹੋਰ ਉੱਤੇ ਨੂੰ ਅਵਸਥਾ ਚੜ੍ਹਦੀ ਹੈ, ਹੋਰ ਉੱਚੀ ਅਵਸਥਾ ਬਣਦੀ ਜਾ ਰਹੀ ਹੈ।
ਨਿਧ ਸਿਧ ਆਨ ਥਿਰੀ ਅਗਵਾਏ,
ਸਿੱਧੀਆਂ ਅੱਗੇ ਆ ਕੇ ਖਲੋ ਗਈਆਂ ਸ਼ਰਮਤ ਦੇ, ਜਿੰਨੀਆਂ ਰਿੱਧੀਆਂ ਸਿੱਧੀਆਂ ਸਭ ਹਾਜ਼ਰ ਹੋ ਗਈਆਂ।
ਜਿਨ ਤੋਂ ਆਦਰ ਨਹੀਂ ਕਰਨਤਾ,
ਰਿੱਧੀਆਂ ਸਿੱਧੀਆਂ ਵੱਲ ਧਿਆਨ ਵੀ ਨਹੀਂ ਦਿੱਤਾ ਸ਼ਰਮਤ ਨੇ, ਉਹਨਾਂ ਦਾ ਆਦਰ ਹੀ ਨਹੀਂ ਕੀਤਾ, ਉਹਨਾਂ ਦਾ ਤਿਆਗ ਕਰ ਦਿੱਤਾ।
ਪਰਮੇਸ਼ਰ ਕੋ ਪ੍ਰੇਮ ਧਰਨਤਾ,
ਔਰ ਪਰਮੇਸ਼ਰ ਦਾ ਪ੍ਰੇਮ ਆਪਣੇ ਹਿਰਦੇ ਚ ਧਾਰਨ ਕਰਦਾ ਹੈ।
ਹੋਏ ਬੇਤਮਾ ਜਗਤ ਕੀ ਦਿਸ਼ਤੇ,
ਜਗਤ ਵੱਲੋਂ ਬੇਤਮਾ ਹੋ ਗਿਆ, ਤਮਾ ਹੀ ਨਹੀਂ ਰਹੀ, ਖਵਾਹਿਸ਼ ਨਹੀਂ ਰਹੀ ਜਗਤ ਦੇ ਕਿਸੇ ਪਦਾਰਥ ਦੀ।
ਪ੍ਰਭ ਰਸਤੇ ਮਨ ਕਰ ਮਨ ਮਸਤੇ,
ਪ੍ਰਭੂ ਦੇ ਰੰਗ ਰਸ ਵਿੱਚ ਮਸਤ ਰਹਿੰਦਾ ਹੈ, ਹਰ ਵੇਲੇ ਮਸਤ ਅਵਸਥਾ ਵਿੱਚ ਹੀ ਮਸਤ ਰਹਿੰਦਾ ਹੈ।
ਸ਼ਾਹੀ ਰੰਗ ਇੱਕ ਕਰ ਜਾਨਾ,
ਅਵਸਥਾ ਸਮਦ੍ਰਿਸ਼ਟੀ ਬਣ ਗਈ ਹੈ, ਹੁਣ ਰਾਜੇ ਤੇ ਭਿਖਾਰੀ ਨੂੰ ਇੱਕੋ ਜਿਹਾ ਕਰਕੇ ਵੇਖਦਾ, ਰਾਜੇ ਭਿਖਾਰੀ ਵਿੱਚ ਇਹਨੂੰ ਕੋਈ ਫਰਕ ਪ੍ਰਤੀਤ ਨਹੀਂ ਹੁੰਦਾ, ਰਾਜਾ ਭਿਖਾਰੀ ਵੀ ਇੱਕੋ ਜੇ ਨਜ਼ਰ ਆਉਂਦੇ ਨੇ।
ਤੇ ਅਨੰਦਤ ਮਨ ਮਸਤਾਨਾ,
ਹਿਰਦੇ ਵਿੱਚ ਆਨੰਦ ਹੈ ਔਰ ਮਨ ਮਸਤਾਨਾ ਰਹਿੰਦਾ, ਮਸਤ ਰਹਿੰਦਾ ਹੈ।
ਇੱਕ ਦਿਨ ਠਾਂਡੋ ਬੀਚ ਬਾਜ਼ਾਰ,
ਇੱਕ ਦਿਨ ਦਾ ਵਚਨ ਹੈ ਕਿ ਸ਼ਰਮਤ ਦਿੱਲੀ ਦੇ ਬਾਜ਼ਾਰ ਦੇ ਵਿੱਚ ਖੜਾ ਸੀ, ਦਿੱਲੀ ਦਾ ਇੱਕ ਵੱਡਾ ਬਾਜ਼ਾਰ ਹੈ ਔਰ ਉਸ ਬਾਜ਼ਾਰ ਦੇ ਵਿੱਚ ਖੜਾ ਹੈ।
ਉਤੋਂ ਨਗਨ ਕੋ ਬਸਤਰ ਨਤਾਰ,
ਬਿਲਕੁਲ ਨਗਨ ਖੜਾ ਸੀ, ਸਰੀਰ ਤੇ ਕੋਈ ਕੱਪੜਾ ਨਹੀਂ ਸੀ, ਬਿਲਕੁਲ ਹੀ ਨਗਨ ਅਵਸਥਾ ਵਿੱਚ ਬੇਪਰਵਾਹ ਹੋ ਕੇ ਖਲੋਤਾ।
ਨੋ ਰੰਗ ਨਿਕਸਿਓ ਚੜ ਕਰ ਹਾਥੀ
ਰੰਗ ਜੇਬ ਕੇ ਤੇ ਉਸੇ ਬਾਜ਼ਾਰ ਚੋ ਲੰਘਿਆ ਹਾਥੀ ਤੇ ਸਵਾਰ ਹੋ ਕੇ ਉਹ ਰੰਗ ਜੇਬ ਉਸੇ ਬਾਜ਼ਾਰ ਵਿਚੋਂ ਲੰਘਣ ਲੱਗਾ ਜਿੱਥੇ ਸ਼ਰਬਤ ਫਕੀਰ ਨਗਨ ਅਵਸਥਾ ਵਿਚ ਖੜਾ
ਜਾਕਰ ਪਏ ਹਜ਼ਾਰੋ ਸਾਥੀ
ਨੌਕਰ ਚਾਕਰ ਉਹ ਰੰਗ ਜੇਬ ਦੇ ਨਾਲ ਨਾਲ ਜਾ ਰਹੇ ਦੇ
ਲੋਕ ਹਟਾਵਨ ਹਾਰ ਨਿਹਾਰੇ
ਲੋਕਾਂ ਨੂੰ ਪਿੱਛੇ ਹਟਾਉਂਦੇ ਪਿੱਛੇ ਹਟ ਜਾਓ ਪਾਸੇ ਹਟ ਜਾਓ ਬਾਦਸ਼ਾਹ ਦੀ ਸਵਾਰੀ ਆ ਰਹੀ ਹੈ ਬਾਦਸ਼ਾਹ ਰੰਗ ਜੇਬ ਆ ਰਿਹਾ ਹੈ ਏਦਾਂ ਲੋਕਾਂ ਨੂੰ ਸੱਜੇ ਖੱਬੇ ਹਟਾਉਂਦੇ ਜਾ ਰਹੇ ਨੇ
ਦੂਰ ਦੂਰ ਸਭ ਕਰ ਤੀਰ ਚਾਰੇ
ਦੂਰ ਦੂਰ ਤੱਕ ਉਚਾਰਦੇ ਜਾ ਰਹੇ ਨੇ ਬਾਦਸ਼ਾਹ ਰੰਗ ਜੇਬ ਦੀ ਸਵਾਰੀ ਆ ਰਹੀ ਹੈ
ਸਰਮਦ ਸੋ ਤਿੰਨ ਆਨੀ ਉਚਾਰੇ ਨਗਨ ਥਿਰੋ ਨੈਸ਼ਾ ਅਗਾਰੇ
ਔਰੰਗਜ਼ੇਬ ਦੀ ਵੀ ਸਵਾਰੀ ਸ਼ਰਮਤ ਦੇ ਕੋਲ ਆ ਗਈ ਤੇ ਜਿਹੜੇ ਔਰੰਗਜ਼ੇਬ ਦੇ ਨਾਲ ਉਹਦੇ ਨੌਕਰ ਸੀ ਨਾ ਉਹ ਸ਼ਰਮਦ ਨੂੰ ਬੋਲੇ ਸ਼ਰਮਦ ਨੂੰ ਕਹਿਣ ਲੱਗੇ ਹੇ ਸ਼ਰਮਦ ਬਾਦਸ਼ਾਹ ਦੀ ਸਵਾਰੀ ਹੈ ਤੇਰੇ ਕੋਲ ਤੇ ਤੂੰ ਬਾਦਸ਼ਾਹ ਦੇ ਸਾਹਮਣੇ ਨਿਰਵਸਤਰ ਨਗਨ ਹਾਲਤ ਵਿਚ ਖਲੋਤਾ ਏਦਾਂ ਨਗਨ ਹੋ ਕੇ ਨਾ ਖਲੋ
ਸੁਣ ਰੰਗ ਤਿਸ ਦਿਸ਼ਾ ਨਿਹਰਤੇ
ਔਰੰਗਜ਼ੇਬ ਨੇ ਉਸ ਵੱਲ ਵੇਖਿਆ ਸੁਣ ਕੇ ਸ਼ਰਮਦ ਫਕੀਰ ਨੂੰ ਖੜਾ ਹੋਇਆ ਵੇਖਿਆ
ਬਸਤਰ ਦੀਨ ਬੈ ਗਜ ਨਿਜ ਕਰਤੇ
ਔਰੰਗਜ਼ੇਬ ਨੇ ਕੀ ਕੀਤਾ ਸ਼ਰਮਦ ਨੇ ਪਹਿਲਾਂ ਜਵਾਬ ਦਿੱਤਾ ਕਹਿੰਦਾ ਵੀ ਇਹ ਤਾਂ ਬਾਦਸ਼ਾਹ ਨੂੰ ਚਾਹੀਦਾ ਕਿ ਉਹਦੀ ਪਰਜਾ ਦੇ ਵਿਚ ਉਹਦੇ ਪਰਜਾ ਦੇ ਕਿਸੇ ਬੰਦੇ ਕੋਲ ਤਨ ਕੱਜਣ ਵਾਸਤੇ ਕੱਪੜਾ ਨਹੀਂ ਤੇ ਜਿੰਮੇਵਾਰੀ ਬਾਦਸ਼ਾਹ ਦੀ ਬਣਦੀ ਹੈ ਵੀ ਉਹਨੂੰ ਤਨ ਕੱਜਣ ਵਾਸਤੇ ਕੱਪੜਾ ਦੇਵੇ ਤੇ ਜਿੰਮੇਵਾਰੀ ਬਾਦਸ਼ਾਹ ਦੀ ਹੈ ਤੋ ਜਦੋਂ ਬਾਦਸ਼ਾਹ ਨੇ ਗੱਲ ਸੁਣੀ ਨਾ ਔਰੰਗਜ਼ੇਬ ਨੇ ਤੇ ਉਹਨੇ ਦੋ ਕੁ ਗਜ ਦਾ ਕੱਪੜਾ ਸੀ ਔਰੰਗਜ਼ੇਬ ਕੋਲ ਆਪਣਾ ਦੁਸ਼ਾਲਾ ਉਹ ਕੱਪੜਾ ਇਹਨੇ ਉਸ ਵੇਲੇ ਸ਼ਰਮਦ ਫਕੀਰ ਨੂੰ ਦਿੱਤਾ
ਕਹਿਓ ਸੋ ਨਗਨ ਛੱਦ ਬੋ ਕੀਜੈ
ਕਹਿੰਦਾ ਆ ਲੈ ਆ ਕੱਪੜਾ ਲੈ ਲੈ ਤੇ ਆਪਣਾ ਨੰਗੇਜ ਇਸ ਕੱਪੜੇ ਨਾਲ ਢੱਕ ਲੈ ਕੱਜ ਲੈ
ਬਿਨ ਛਾਦੇ ਨੇ ਵੈਰ ਸਰੀਜੈ
ਬਿਨਾਂ ਛਾਦਿਆਂ ਢੱਕਿਆ ਸਰੀਰ ਆਪਣਾ ਇੱਦਾਂ ਬਾਹਰ ਨਾ ਖਲੋ ਇੱਥੇ ਲੋਕਾਂ ਦੇ ਵਿਚ ਤੂੰ ਖੜਾ ਹੋਇਆ
ਇਨ ਕਹਿ ਗਮਨੀ ਉਸ਼ਾ ਅਗੇਰੇ
ਕਹਿ ਕੇ ਉਸ ਵੇਲੇ ਬਾਦਸ਼ਾਹ ਦੀ ਸਵਾਰੀ ਅੱਗੇ ਤੂੰ ਚਲੀ ਗਈ
ਮਨ ਬਾਂਚਿਤ ਫਿਰ ਕਰ ਪੁਰ ਫੇਰੇ
ਮਨ ਬਾਂਚਿਤ ਜਿਵੇਂ ਉਹਦੇ ਮਨ ਦੀ ਮੌਜ ਸੀ ਔਰੰਗਜ਼ੇਬ ਸਾਰੇ ਦਿੱਲੀ ਵਿਚ ਫਿਰ ਕੇ ਫੇਰ ਉਸੇ ਬਾਜ਼ਾਰ ਥਣੀ ਵਾਪਸ ਮੁੜਨ ਲੱਗਾ
ਕਿਤਕ ਸਮੈ ਮੁੜ ਕਰ ਕਰ ਆਯੋ ਤੈ ਠਾਂਦੋ ਸਰਮਦ ਦਰਸਾਇਓ
ਸਮੇਂ ਬਾਅਦ ਜਦੋਂ ਔਰੰਗਜ਼ੇਬ ਵਾਪਸ ਉਥੋਂ ਮੁੜਿਆ ਨਾ ਤੇ ਸ਼ਰਮਦ ਫੇਰ ਉਥੇ ਹੀ ਖੜਾ ਤੇ ਜਿਹੜੀ ਹਾਲਤ ਚ ਪਹਿਲਾਂ ਖੜਾ ਵੇਖ ਕੇ ਗਿਆ ਸੀ ਉਸੇ ਹੀ ਹਾਲਤ ਚ ਖੜਾ ਨਗਨ ਤੇ ਸ਼ਰਮਦ ਨੂੰ ਖੜਾ ਹੋਇਆ ਔਰੰਗਜ਼ੇਬ ਨੇ ਵੇਖਿਆ
ਦੇਖਿਓ ਸਿਰ ਪਰ ਦਿਓ ਨਚੀਰ
ਜਿਹੜਾ ਕੱਪੜਾ ਔਰੰਗਜ਼ੇਬ ਨੇ ਦਿੱਤਾ ਸੀ ਨਾ ਸ਼ਰਮਦ ਨੂੰ ਆਪਣਾ ਨੰਗੇਜ ਢੱਕਣ ਲਈ ਸ਼ਰਮਦ ਨੇ ਉਹ ਕੱਪੜਾ ਆਪਣੇ ਸਿਰ ਤੇ ਬੰਨ ਲਿਆ ਸੀ ਉਹ ਕੱਪੜਾ ਜਿਹੜਾ ਔਰੰਗਜ਼ੇਬ ਦਾ ਦਿੱਤਾ ਹੋਇਆ ਉਹ ਇਹਨੇ ਆਪਣੇ ਸਿਰ ਤੇ ਬੰਨਿਆ ਔਰੰਗਜ਼ੇਬ ਨੇ ਦੇ ਸਿਰ ਤੇ ਬੰਧਾ ਹੋਇਆ ਉਹ ਕੱਪੜਾ ਵੇਖਿਆ
ਖਰੋ ਪ੍ਰਥਮ ਸਮ ਨਗਨ ਸਰੀਰ
ਵੇਖਿਆ ਵੀ ਸ਼ਰਮਦ ਹਾਲੇ ਵੀ ਪਹਿਲਾਂ ਵਾਂਗਰ ਨਗਨ ਹੀ ਖੜਾ ਨਿਰਵਸਤਰ ਉਸੇ ਹਾਲਤ ਵਿਚ ਹੀ ਖੜਾ ਹੈ
ਔਰੰਗੇ
ਕੋਲੋਂ ਰਿਹਾ ਨਹੀਂ ਗਿਆ ਹੁਣ ਗੱਲ ਕਰਨ ਵਾਸਤੇ ਤੇ ਇਹਨੇ ਆਪਣਾ ਹਾਥੀ ਸ਼ਰਮਦ ਫਕੀਰ ਦੇ ਨੇੜੇ ਕੀਤਾ
ਕੁਛ ਰਿਸ ਕਰ ਬੂਝਿਓ ਤੇ ਸਾਥੀ
ਗੁੱਸਾ ਆ ਗਿਆ ਔਰੰਗੇ ਨੂੰ ਵੀ ਮੈਂ ਇਹਨੂੰ ਕੱਪੜਾ ਦਿੱਤਾ ਸੀ ਵੀ ਨੰਗੇਜ ਢੱਕ ਲੈ ਇਹਨੇ ਚੁੱਕ ਕੇ ਸਿਰ ਤੇ ਬੰਨ ਲਿਆ ਉਹਨੂੰ ਗੁੱਸਾ ਆ ਗਿਆ ਔਰੰਗੇ ਨੂੰ ਤੇ ਕੋਲ ਹਾਥੀ ਕਰਕੇ ਨੁਰੰਗਾ ਬੋਲਿਆ ਗੁੱਸੇ ਚ ਕਹਿਣ ਲੱਗਾ
ਕਹਾ ਮਕਰ ਕੋ ਧਾਰਨ ਕੀਨ
ਰਹੋ ਸ਼ਰਮਦ ਕਿਹੜਾ ਫਰੇਬ ਕਰੀ ਜਾਂਦਾ ਮਕਰ ਕਹਿੰਦੇ ਨੇ ਫਰੇਬ ਨੂੰ ਆ ਕਿਹੜਾ ਮਕਰ ਫਰੇਬ ਕਰ ਰਿਹਾ ਤੂੰ ਕਿੱਦਾਂ ਦਾ ਪਖੰਡ ਕਰ ਰਿਹਾ
ਲਾਜ ਜਹਾਨ ਤਿਆਗ ਕਰ ਦੀਨ
ਸ਼ਰਮ ਨਹੀਂ ਰਹੀ ਤੈਨੂੰ ਹਯਾ ਨਹੀਂ ਰਹੀ ਜਗਤ ਦੀ ਆ ਦੁਨੀਆਂ ਦੇ ਲੋਕਾਂ ਦੀ ਤੈਨੂੰ ਕੋਈ ਸ਼ਰਮ ਕਾਣ ਨਹੀਂ ਰਹੀ
ਛੁੜਿਓ ਬਸਤਰ ਤੇ ਲੱਖ ਹਮ ਦਿਓ ਕਿਉਂ ਨੈ ਨਗਨ ਛਾਦ ਕਰ ਲਿਓ
ਤੈਨੂੰ ਬਸਤਰ ਤੋਂ ਛੁੜਿਆ ਜਾਣ ਕੇ ਵੀ ਸ਼ਰਮਦ ਕੋਲ ਕੱਪੜਾ ਨਹੀਂ ਤੇ ਮੈਂ ਆਪਣਾ ਦੋ ਗਜ ਦਾ ਕੱਪੜਾ ਗਲੋਂ ਲਾ ਕੇ ਤੈਨੂੰ ਦਿੱਤਾ ਤੇ ਤੂੰ ਉਹਦੇ ਨਾਲ ਆਪਣਾ ਨੰਗੇਜ ਕਿਉਂ ਨਹੀਂ ਕੱਜਿਆ? ਉਸ ਕੱਪੜੇ ਨਾਲ ਆਪਣੀ ਨਗਨਤਾ ਨੂੰ ਕਿਉਂ ਨਹੀਂ ਢੱਕਿਆ?
ਡਰ ਕੋ ਪਰ ਹਰ ਕਰ ਉਰ ਭਇਓ,
ਹੁਣ ਉਹ ਤਾਂ ਡਰ ਤੋਂ ਰਹਿਤ ਸੀ। ਜੇ ਨੁਰੰਗਾ ਗੁੱਸੇ ਨਾਲ ਬੋਲਿਆ ਤੇ ਸ਼ਰਬਤ ਨੂੰ ਕਿਹੜਾ ਉਹਦੇ ਗੁੱਸੇ ਦੀ ਪਰਵਾਹ ਸੀ ਵੀ ਗੁੱਸੇ ਚ ਬੋਲਦਾ? ਸ਼ਰਬਤ ਵੀ ਬੇਪਰਵਾਹ ਸੀ, ਉਹਨੂੰ ਪਤਾ ਸੀ ਕਿ ਜਾਣਾ ਤਾਂ ਹੈ ਹੀ ਹੈ, ਇਹਨੇ ਹੀ ਮਾਰਨਾ ਮੈਨੂੰ। ਤੇ ਨਿਡਰ ਸੀ ਸ਼ਰਬਤ, ਨਿਡਰ ਹੋ ਕੇ ਨਿਰਖੌਫ ਹੋ ਕੇ ਉਸ ਵੇਲੇ ਉੱਥੇ ਖੜਾ ਹੈ।
ਕਿਉਂ ਕੁਚਾਲ ਕਰਬੇ ਚਿਤਰ ਲਿਓ,
ਔਰੰਗਜ਼ੇਬ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਮੇਰਾ? ਕੁਚਾਲ ਕਰ ਰਿਹਾ, ਆ ਭੈੜਾ ਕੰਮ ਕਰ ਰਿਹਾ ਜਿਹੜਾ ਕੰਮ ਤੈਨੂੰ ਨਹੀਂ ਕਰਨਾ ਚਾਹੀਦਾ।
ਸੁਣ ਸਰਮਦ ਤਬ ਉੱਤਰ ਦੀਨ, ਤੋ ਕੋ ਪਿਖਿਓ ਬੁੱਧ ਤੇ ਹੀਨ।
ਸਰਮਦ ਬੇਪਰਵਾਹ ਸੀ, ਔਰੰਗਜ਼ੇਬ ਦੀਆਂ ਇਹ ਗੱਲਾਂ ਸੁਣ ਕੇ ਅੱਗੋਂ ਬੋਲਿਆ ਤੇ ਬੋਲਿਆ, ਕਹਿਣ ਲੱਗਾ ਔਰੰਗਜ਼ੇਬ, ਵੇਖ ਲਈ ਆ ਮੈਂ ਤੇਰੀ ਬੁੱਧੀ ਇੰਨੀ ਕੁ ਮੱਤ ਹੈ ਤੇਰੀ, ਤੇਰਾ ਦਿਮਾਗ ਇੰਨਾ ਕੀ ਹੈ? ਲੋਕ ਕਹਿੰਦੇ ਨੇ ਔਰੰਗਜ਼ੇਬ ਬੜਾ ਸਿਆਣਾ ਹੈ, ਕਿੱਥੇ ਗਈ ਹੈ ਤੇਰੀ ਸਿਆਣਪ ਕਾਚਰਨ? ਕਹਿੰਦੇ ਕਿੱਥੇ ਗਈ ਹੈ ਤੇਰੀ ਬੁੱਧ? ਮੈਂ ਤਾਂ ਤੈਨੂੰ ਬੁੱਧੀ ਤੋਂ ਹੀਣਾ ਵੇਖਿਆ।
ਇਸੀ ਅਕਲ ਤੇ ਕਰ ਪਾਤਸ਼ਾਹਤ,
ਅਕਲ ਹੈ ਤੇਰੇ ਕੋਲ, ਇਸ ਅਕਲ ਨਾਲ ਪਾਤਸ਼ਾਹੀ ਕਰਦਾ, ਆ ਇਸ ਅਕਲ ਦੇ ਨਾਲ ਦੁਨੀਆਂ ਤੇ ਹਕੂਮਤ ਕਰਦਾ।
ਲੋਕਨ ਮੈਂ ਵੱਧ ਜਸ ਕੋ ਚਾਤ,
ਲੋਕਾਂ ਵਿੱਚ ਤੂੰ ਆਪਣਾ ਬੜਾ ਵੱਡਾ ਜਸ ਚਾਹੁੰਦਾ, ਆਪਣੀ ਬੜੀ ਵੱਡੀ ਵਡਿਆਈ ਚਾਹੁੰਦਾ ਇਹੋ ਜਿਹੀ ਅਕਲ ਨਾਲ? ਆ ਜਿਹੜੀ ਅਕਲ ਤੂੰ ਧਾਰਨ ਕੀਤੀ ਹੋਈ ਹੈ,
ਤੈ ਮਨ ਸ਼ਾਹ ਕਰੀ ਬਖਸ਼ੀਸ਼,
ਇਹ ਔਰੰਗਜ਼ੇਬ ਤੂੰ ਸ਼ਾਹ ਬਣ ਕੇ, ਬਾਦਸ਼ਾਹ ਬਣ ਕੇ ਆ ਜਿਹੜੀ ਕੱਪੜਾ ਸੀਗਾ ਦੋ ਗਜ ਦਾ, ਇਹ ਤੂੰ ਮੈਨੂੰ ਬਖਸ਼ਿਸ਼ ਦਿੱਤਾ।
ਸਾਥ ਅਦਾਬ ਕਰੀ ਹਮ ਸੀਸ,
ਇਹਨੇ ਸਤਕਾਰ ਨਾਲ ਇਹ ਬਖਸ਼ਿਸ਼ ਕੀਤੀ ਮੈਨੂੰ ਬਾਦਸ਼ਾਹ ਦੀ, ਤੇ ਬਾਦਸ਼ਾਹ ਦੀ ਦਿੱਤੀ ਹੋਈ ਇਹ ਬਖਸ਼ਿਸ਼ ਦੋ ਗਜ ਦਾ ਕੱਪੜਾ, ਮੈਂ ਸਗੋਂ ਇਹਦਾ ਅਦਬ ਕੀਤਾ ਵੀ ਬਾਦਸ਼ਾਹ ਨੇ ਦਿੱਤਾ ਤੇ ਮੈਂ ਆਪਣੇ ਸਿਰ ਤੇ ਰੱਖ ਲਿਆ, ਮੈਂ ਇਹਨੂੰ ਆਪਣੇ ਸਿਰ ਤੇ ਲਪੇਟ ਲਿਆ ਕਿ ਬਾਦਸ਼ਾਹ ਨੇ ਮੈਨੂੰ ਇਹ ਕੱਪੜਾ ਬਖਸ਼ਿਸ਼ ਦਿੱਤਾ ਹੈ।
ਹਿਰਦੇ ਨ ਜਾਣੀ ਇਹ ਵਡਿਆਈ,
ਤੂੰ ਆਪਣੇ ਹਿਰਦੇ ਚ ਇਸ ਗੱਲ ਦੀ ਵਡਿਆਈ ਨਹੀਂ ਜਾਣੀ, ਮੈਂ ਤਾਂ ਸਗੋਂ ਤੇਰੇ ਦਿੱਤੇ ਕੱਪੜੇ ਦਾ ਸਤਿਕਾਰ ਕੀਤਾ ਕਿ ਉਹਨੂੰ ਆਪਣੀ ਮੈਲੀ ਕੁਚੈਲੀ ਚੀਜ਼ ਵਾਲੇ ਸਰੀਰ ਦੇ ਅੰਗਾਂ ਤੇ ਬੰਨਣ ਦੀ ਬਜਾਏ ਮੈਂ ਆਪਣੇ ਸਿਰ ਦੇ ਉੱਤੇ ਉਹਨੂੰ ਬੰਨ ਕੇ ਸਤਿਕਾਰ ਦਿੱਤਾ ਹੈ।
ਉਲਟੀ ਹਮਸੋਂ ਸ਼ਿੱਦਤੀ ਉਠਾਏ,
ਉਲਟਾ ਸਾਡੇ ਨਾਲ ਹੀ ਸ਼ਿੱਦਤ ਕਰ ਰਿਹਾ, ਮੇਰੇ ਨਾਲ ਹੀ ਜਿੱਦ ਕਰ ਰਿਹਾ ਤੇ ਮੈਨੂੰ ਹੀ ਮਾੜਾ ਕਹਿ ਰਿਹਾ।
ਜੇਲੇ ਕਰ ਬਖਸ਼ੀਸ਼ ਤਿਆਰੇ,
ਔਰੰਗਜ਼ੇਬ ਜੇਕਰ ਤੇਰੀ ਇਹ ਬਖਸ਼ੀਸ਼ ਲੈ ਕੇ, ਤੇਰਾ ਇਹ ਦੋ ਗਜ ਦਾ ਸਿਰੇ ਪਾਓ ਜੋ ਤੂੰ ਮੈਨੂੰ ਦਿੱਤਾ ਇਹ ਲੈ ਕੇ,
ਸਰਤ ਲਿੰਗ ਪਰ ਕਰ ਚੁਖਵਾਰੇ,
ਇਹਨੂੰ ਆਪਣੇ ਸਰੀਰ ਦੇ ਲਿੰਗ ਤੇ ਧਾਰਨ ਕਰ ਲੈਂਦਾ ਤੇ ਇਸ ਕੱਪੜੇ ਦੀ ਖੁਆਰੀ ਹੋਣੀ ਸੀ, ਤੇਰੀ ਇਸ ਦਿੱਤੀ ਹੋਈ ਬਖਸ਼ਿਸ਼ ਦੀ ਖੁਆਰੀ ਸੀ।
ਤੋ ਪ੍ਰਸੰਨ ਹੋਵਤ ਲਖ ਆਛੇ,
ਤੇ ਕਹਿੰਦੇ ਫਿਰ ਤੂੰ ਖੁਸ਼ ਹੋਣਾ ਸੀ ਜੇ ਤੇਰੀ ਦਿੱਤੀ ਬਖਸ਼ਿਸ਼ ਦੀ ਮੈਂ ਬੇਅਦਬੀ ਕਰਦਾ, ਨਿਰਾਦਰ ਕੀਤਾ ਕਰਦਾ ਤੇ ਤੂੰ ਫਿਰ ਖੁਸ਼ ਹੋਣਾ ਸੀ।
ਵਿਪਰੀਤ ਬੁੱਧ ਤੇ ਬਾਛੇ,
ਇੱਦਾਂ ਦੀ ਉਲਟੀ ਬੁੱਧੀ ਧਾਰਨ ਕੀਤੀ, ਆਹ ਮੱਤ ਹੈ ਤੇਰੀ, ਇੰਨੀ ਮੱਤ ਨਾਲ ਰਾਜ ਕਰਦਾ, ਇੰਨਾ ਕੁ ਦਿਮਾਗ ਹੈ ਤੇਰਾ ਜਿਹਦੇ ਨਾਲ ਤੂੰ ਹਿੰਦੁਸਤਾਨ ਚ ਰਾਜ ਕਰ ਰਿਹਾ।
ਇਸੀ ਅਕਲ ਪਰ ਸਲਤਨ ਕਰਤਾ, ਤੁਰਕ ਬ੍ਰਿੰਦ ਕਿਉ ਨਾ ਨਿਆਉ ਨਿਬਰਤਾ,
ਇਸੇ ਅਕਲ ਨਾਲ ਜੇ ਤੂੰ ਸਲਤਨਤ ਦਾ ਰਾਜ ਕਰ ਰਿਹਾ ਤੇ ਹੇ ਔਰੰਗਜ਼ੇਬ ਮੈਨੂੰ ਤਾਂ ਹੈਰਾਨੀ ਹੁੰਦੀ ਹੈ, ਤੂੰ ਲੋਕਾਂ ਦਾ ਨਿਆ ਕਿਹੜੇ ਦਿਮਾਗ ਨਾਲ ਕਰਦਾ ਹੋਏਗਾ? ਤੂੰ ਨਿਆ ਤਾਂ ਨੀ ਕਰਦਾ ਹੋਣਾ, ਜੇ ਦਿਮਾਗ ਹੀ ਤੇਰਾ ਇੰਨਾ ਕ ਹੈ ਤੇ ਲੋਕਾਂ ਦਾ ਕੀ ਨਿਆ ਕਰਦਾ ਹੋਵੇਗਾ? ਤੂੰ ਕਿਹੜੇ ਦਿਮਾਗ ਨਾਲ ਨਿਆ ਕਰਦਾ ਹੋਵੇਗਾ?
ਸੁਣ ਰੰਗ ਜਰ ਬਰ ਉੜ ਗਏ,
ਉਹਦੇ ਕੋਲੇ ਦਲੀਲ ਦਾ ਜਵਾਬ ਹੀ ਕੋਈ ਨੀ ਸੀ, ਕੋਈ ਸੁਣਿਆ ਕੋਈ ਜਵਾਬ ਤਾਂ ਨੀ ਦੇ ਸਕਿਆ, ਪਰ ਸੁਣ ਕੇ ਨੁਰੰਗਾ ਸੜ ਬਣ ਗਿਆ।
ਉੱਤਰ ਨਹੀਂ ਆਵ ਤੋ ਬਯੋ,
ਇਸ ਗੱਲ ਦਾ ਕੋਈ ਉੱਤਰ ਆਇਆ ਹੀ ਨਹੀਂ, ਕੋਈ ਜਵਾਬ ਆਇਆ ਹੀ ਨਹੀਂ ਔਰੰਗਜ਼ੇਬ ਨੂੰ।
ਲੱਜਤ ਹੋਏ ਕਸ਼ਟ ਤੋ ਪਾਵਾ,
ਲੱਜਤ ਤੇ ਸ਼ਰਮਿੰਦਾ ਹੋ ਕੇ ਕਸ਼ਟ ਪਾਇਆ।
ਰਿਸ਼ਤਾ ਆਪਣੇ ਸਦਨ ਸਿਧਾਵਾ,
ਸਿੱਧਾ ਗੁੱਸੇ ਵਿਚ ਤਪਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ।
ਹਿਰਦੇ ਈਰਖਾ ਦੀ ਉਠਾਏ,
ਆਪਣੇ ਮਨ ਚ ਬੜੀ ਈਰਖਾ ਕੀਤੀ ਇਹਨੇ ਆਪਣੇ ਮਨ ਚ। ਉਸ ਦਿਨ ਤੋਂ ਬਾਅਦ ਇਹ ਸ਼ਰਮਤ ਦਾ ਦੁਸ਼ਮਣ ਬਣ ਗਿਆ।
ਮਹਿਮਾ ਦਰਵੇਸ਼ ਨਾ ਲੱਗ ਪਾਏ,
ਦਰਵੇਸ਼ ਦੀ ਮਹਿਮਾ ਨਹੀਂ ਜਾਣੀ ਵੀ ਉਹ ਕਿੱਡਾ ਵੱਡਾ ਦਰਵੇਸ਼ ਹੈ, ਸਗੋਂ ਆਪਣੇ ਮਨ ਚ ਉਹਦੇ ਪ੍ਰਤੀ ਈਰਖਾ ਰੱਖੀ।
ਸਮਝੋ ਫੇਰ ਕੁਤਰਕ ਉਠਾਏ,
ਕੋਈ ਨੀ ਫਿਰ ਸਮਝਾਂਗਾ, ਤੇਰਾ ਵੀ ਸਮਾਂ ਆਇਆ ਨਾ ਜਦੋਂ, ਫਿਰ ਮੈਂ ਸਮਝਾਂਗਾ ਤੇਰੇ ਚ ਕਿੰਨੀ ਕੁ ਦਰਵੇਸ਼ੀ ਹੈ।
ਕਿਸੀ ਖੁਨਾ ਮੈਂ ਜਬ ਇਹ ਆਏ,
ਜਦੋਂ ਇਹਦੇ ਚ ਮੈਨੂੰ ਕੋਈ ਖੁਨਾਮੀ ਨਜ਼ਰ ਆ ਗਈ ਨਾ, ਬਸ ਮੈਂ ਲੱਭ ਰਿਹਾ ਵੀ ਕੋਈ ਕਮੀ ਦਿਸ ਜਾਏ, ਪਕੜਦਿਆਂ ਸਾਰ ਫਿਰ ਇਹਨੂੰ ਸਜ਼ਾ ਦੇਵਾਂਗਾ।
ਸ਼ਰਮਤ ਖਰੋ ਰਹੋ ਤਿਸ ਥਾਨ,
ਚਲਾ ਗਿਆ ਪਰ ਸ਼ਰਮਤ ਉਸੇ ਜਗ੍ਹਾ ਤੇ ਖਲੋਤਾ ਰਿਹਾ,
ਨਗਨੀ ਪ੍ਰਥਮ
ਖੜਾ ਰਿਹਾ ਜਿਵੇਂ ਪਹਿਲਾਂ ਖੜਾ ਸੀ।
ਇੱਕ ਰਸ ਬਿਰਤੀ ਆਨੰਦ ਮੈਂ ਝੂਲਤ,
ਇੱਕ ਰਸ ਬਿਰਤੀ ਹੈ ਤੇ ਆਨੰਦ ਵਿਚ ਉਹਦੀ ਬਿਰਤੀ ਟਿਕੀ ਹੋਈ ਹੈ।
ਲਿਵ ਲਾਗੀ ਸੋ ਕਬੂ ਨਾ ਝੂਲਤ,
ਲਿਵ ਲੱਗੀ ਹੋਈ ਹੈ ਪ੍ਰਭੂ ਨਾਮ ਨਾਲ ਔਰ ਉਹ ਲਿਵ ਕਦੇ ਨੀ ਭੁੱਲਦੀ, ਹਰ ਵਕਤ ਪ੍ਰਭੂ ਨਾਮ ਨਾਲ ਇਹਦੀ ਲਿਵ ਜੁੜੀ ਹੋਈ ਹੈ। ਉਹ ਸ਼ਰਮਤ ਫਕੀਰ ਦਾ ਹੋਰ ਵੀ ਕੁਝ ਪ੍ਰਸੰਗ ਅੱਗੇ ਆ ਰਿਹਾ, ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਜ ਨਾਲ ਸਮਾਪਤੀ ਹੈ।